परिषद संघ जी जुगो जुगो टल तन तन साहब श्री गुरु ग्रंथ साहब जी की गोद में बैठी आनंद मान रहे हो। सौ मन बिरतियां एकाग्र करिए, मन बिरतियां एकाग्र करते हुए जुगो जुगो टल तन तन साहब श्री गुरु ग्रंथ साहब चरणों में जुड़िए। जुड़ते हुए गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंगत बड़भागे हाँ, कर्मां वाले हाँ जिन्होंने यहोजा सोहना सुहावा समा प्राप्त होंदा है। जिस समय के अंदर आपां धन धन साहब श्री गुरु ग्रंथ साहब के चरणों में बैठ के जीवन की सेध लैंदे हाँ, जीवन की सेध लैके वह मनोरथ, जिस मनोरथ लई सानू यह जन्म प्राप्त होया है उस मनोरथ नूं पूरा किवें करना है गुरु चरणां विच सोझी लैंदे आ। सो गुरु रूप प्यारी सतसंगत हुणे आप जी कीर्तन सरवण कर रहे सी, भाई साहब शब्द गन कर रहे सन। फरीदा जिन्नी कमी नह गुण ते कमड़े विसार, मत शर्मिंदा थे वही साईं दे दरबार। धन धन साहब श्री गुरु ग्रंथ साहब जी मन नूं उपदेश दिंदे कि हे मन विचार करके देख जिन्नी कमी ना गुण। कहिंदे मना तू इस शरीर विच बैठा जिहड़े काम करदा है ना, झाती मार जिन्हां कामां च कोई गुण नहीं है। गुण किहनूं कहिंदे ने? नाम नूं, सिमरन नूं। कहिंदे तू संसार दे धंधे करदा, संसार दे काम करदा है, पर जिंदगी च कदी विचार करके देख जे इन्हां धंधियां विच इन्हां कम्मां दे विच नाम दी सोझी नहीं है, उस सिमरन दी सोझी नहीं है ते कमड़े विसार। कहिंदे अपने मन विच इन्हां कम्मां नूं विसार दे, इन्हां नूं भुला, इन्हां तों दूर हो। छड्डण लई नहीं कहा गुरु जी ने, इह नहीं कहा तू कम्म करी छड्ड दे। कहिंदे कम्म कर करी जा, कित करी जा, पर इन कम्म कारां नूं मन करके ना फड़। क्योंकि असी जदों इह काम करदे हां संसारी धंधे करदे हां असी मन की पकड़ च लै आउंदे हां। कदी देखना आप जी ने कोई इंसान काम करन रहा है तो उहदी मन की खिच इको ही है कि जिहड़ा मैं काम करन रहा मैनूं इहदे चों चार पैसे लभ जाण। उह इह नहीं कहिंदा कि मैं काम करदा परमात्मा तेरी खेड है, जो देना तू आपे ही दे देना, कुछ नहीं कहिंदा। भगत कबीर जी भी इस अवस्था नूं समझाउणा करदे आ कि मेरी मन बिरती नहीं लगती सी। तो फिर भगत कबीर जी ने किसी संगत विच बहना किया तो उतों उन्होंने दात मिली बुनना तनना त्याग के प्रीत चरण कबीरा। विचार करना बुनना तनना त्याग के लिखिया, असी कहने उन्होंने बुनना तनना छड़ दिता सी, पर गुरु प्यारे हो जे वह छड़ देंदे इहदा मतलब भगत कबीर जी का उपदेश है कि काम कर छड़ दिओ। तो इस गुरु ग्रंथ साहब का उपदेश शुरू कितों आता? कहिंदे किरत कर, वंड छक ते नाम जप। इहदा मतलब किरत कर तो उपदेश शुरुआत होंदी है उपदेश की। तो कबीर जी कहिंदे ने कि काम कर छड़ दिओ, उन्होंने छड्डिया तां जाके प्रीत लगी। हुण सोचण वाली गल आ भी भगत कबीर जी भी उसे गुरु ग्रंथ साहब अंदर बैठे ने जिस गुरु ग्रंथ साहब जी गुरु नानक पातशाह बैठे। गुरु नानक पातशाह कह रहे ने किरत कर, भगत कबीर जी कहिंदे छड़ दे, कभी हो सकता? सो विचार करनी है। भगत कबीर जी कहिंदे बुनना तनना त्याग के, छड्डना ते त्यागने च फर्क आ। छड्डना तन करके हुंदा ते त्याग मन करके हुंदा। भगत कबीर जी सन जुलाहे जदों खेस बुनदे सन ते की करदे सन? उन्होंने त्याग नहीं कीता होया सी। जदों खेस बुनदे सन ते उन्हां दी इक खिच रहिंदी सी मन विच। ओह खिच की सी? उन्हां दे मन विच रहिंदा सी भी जे मैं खेस बनाउणा आ, जे दो चार रुपये लभे नहीं तो फिर गुणा का की फायदा। उन्हां दे फिर पीती नहीं जागती सी, कहिंदा पाव मन बिरती नहीं टिकदी सी कि नाम नाल। एक दिन की होया भगत कबीर जी ना किसी की संगत विच बैठे तो उन्होंने सवाल किया कि मेरा मन नहीं टिकदा। उन्हें समझाया कि कबीरा ये तू बुनना तनना त्याग दे, छड्डन लई नहीं कहा कि तू खेस बुनने छड़ दे। कहिंदे खेस बुणदा रहे पर अंदरों त्याग कर दे। किदां त्याग कर दे? कि उस परमात्मा दे चरणां च फरियाद कर भी हे अकाल पुरख मेरा काम है खेस बनाउणा। ਤੇਰਾ ਕੰਮ ਹੈ ਵੇਚਣਾ, ਤੇਰੀ ਮਰਜ਼ੀ ਆ ਵਾਧਾ ਪਾ, ਤੇਰੀ ਮਰਜ਼ੀ ਆ ਘਾਟਾ ਪਾ। ਉਹਨਾਂ ਨੇ ਕੀ ਕੀਤਾ, ਤਿਆਗ ਕਰ ਦਿੱਤਾ ਆਪਣੇ ਮਨ ਚੋਂ, ਖੇਸ ਬੁਣਨੇ ਨਹੀਂ ਛੱਡੇ, ਅੰਦਰੋਂ ਤਿਆਗ ਕਰਤਾ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਬੁਣਨਾ ਤਣਨਾ ਤਿਆਗ ਕੇ, ਕਹਿੰਦੇ ਜਦੋਂ ਕਬੀਰ ਜੀ ਨੇ ਬੁਣਨਾ ਤੇ ਤਣਨਾ ਅੰਦਰੋਂ ਤਿਆਗਤਾ ਕਿ ਹੇ ਪਰਮਾਤਮਾ ਮੈਂ ਖੇਸ ਬਣਾਈ ਜਾਣਾ, ਤੇਰੀ ਮਰਜ਼ੀ ਆ ਮਹਿੰਗੇ ਵਿੱਚ, ਤੇਰੀ ਮਰਜ਼ੀ ਸਸਤੇ ਵਿੱਚ, ਤੇਰੀ ਮਰਜ਼ੀ ਘਾਟਾ ਪਾ, ਤੇਰੀ ਮਰਜ਼ੀ ਵਾਧਾ ਪਾ। ਇਹਨੂੰ ਕਹਿੰਦੇ ਤਿਆਗਣਾ। ਜਦੋਂ ਕੀਤਾ ਤਿਆਗ ਤੇ ਫਿਰ ਕਹਿਣ ਲੱਗੇ ਪ੍ਰੀਤ ਚਰਨ ਕਬੀਰਾ, ਕਹਿੰਦੇ ਕਬੀਰ ਜੀ ਦੀ ਜਿਹੜੀ ਪ੍ਰੀਤੀ ਆ ਨਾ ਪ੍ਰਭੂ ਦੇ ਚਰਨਾਂ ਨਾਲ ਜੁੜ ਗਈ। ਚਰਨ ਕੀ ਚੀਜ਼ ਆ? ਨਾਮ। ਕਹਿੰਦੇ ਫਿਰ ਭਗਤ ਕਬੀਰ ਦੀ ਪ੍ਰੀਤੀ ਨਾਮ ਨਾਲ ਜੁੜੀ। ਇੱਥੇ ਵੀ ਇਹੀ ਗੱਲ ਗੁਰੂ ਜੀ ਫਰੀਦ ਜੀ ਕਹਿ ਰਹੇ। ਫਿਰ ਕਹਿੰਦੇ ਜੇ ਕੰਬੜੇ ਨਾ ਗੁਣ ਤੇ ਕੰਬੜੇ ਵਿਸਾਰ, ਕਹਿੰਦੇ ਜਿਹਨਾਂ ਕੰਮਾਂ ਚ ਗੁਣ ਹੀ ਨਹੀਂ ਹੈ, ਕਹਿੰਦਾ ਭਾਵ ਜਿਹਨਾਂ ਕੰਮਾਂ ਚ ਨਾਮ ਦੀ ਸੋਝ ਹੀ ਨਹੀਂ ਹੈ, ਮਨਾ ਛੱਡਣੇ ਨਹੀਂ ਹੈ, ਉਹਨਾਂ ਨੂੰ ਮਨ ਤੋਂ ਭੁਲਾ ਦੇ, ਉਹਨਾਂ ਮਗਰ ਖਿੱਚ ਨਾ ਲਾ ਕੇ ਰੱਖ, ਉਹਨਾਂ ਨੂੰ ਭੁਲਾ ਦੇ। ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ। ਕਹਿੰਦੇ ਇਹ ਤੈਨੂੰ ਜਿਹੜਾ ਜਨਮ ਮਿਲਿਆ ਨਾ, ਇਹ ਪਰਮਾਤਮਾ ਦੇ ਦਰ ਤੇ ਪਹੁੰਚਣ ਲਈ ਮਿਲਿਆ। ਕਹਿੰਦੇ ਆਪਣੀ ਮਨ ਦੀ ਐਸੀ ਵਿਚਾਰ ਬਣਾ ਕਿ ਜਦੋਂ ਤੂੰ ਇਹ ਸਰੀਰ ਛੱਡ ਕੇ ਉੱਥੇ ਜਾਵੇਂ, ਜਦੋਂ ਸਰੀਰ ਛੱਡ ਕੇ ਉੱਥੇ ਜਾਵੇਂ, ਉੱਥੇ ਪਹੁੰਚੇ ਤੇ ਤੈਨੂੰ ਸ਼ਰਮਿੰਦਾ ਹੋਣਾ ਪਵੇ। ਸ਼ਰਮਿੰਦਾ ਕਿਉਂ ਹੋਣਾ ਪਵੇ? ਕਿਉਂਕਿ ਤੈਨੂੰ ਜਿਹਦੇ ਪਰਪਜ਼ ਲਈ, ਜਿਹਦੇ ਲਈ ਇਹ ਜਾਮਾ ਮਿਲਿਆ, ਅਗਰ ਉਹ ਤੇਰਾ ਕੰਮ ਪੂਰਾ ਨਹੀਂ ਹੋਇਆ ਤੇ ਤੈਨੂੰ ਸ਼ਰਮਿੰਦਗੀ ਲੈਣੀ ਪਵੇਗੀ। ਉਹ ਪਰਮਾਤਮਾ ਕੀ ਕਹੇਗਾ ਵੀ ਦੇਖ ਕਿੰਨੇ ਜਨਮ ਤੂੰ ਹਾੜੇ ਕੱਢੇ, ਕਿੰਨੇ ਜਨਮ ਤੂੰ ਤਰਲੇ ਲਏ ਕਿ ਪਰਮਾਤਮਾ ਕਿਤੇ ਮੈਨੂੰ ਜਨਮ ਦੇ। ਪੜ੍ਹੋ ਬਾਣੀ ਅੰਦਰ, ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਇਹ ਆਤਮਾ ਉਹਨਾਂ ਕਰਮਾਂ ਤੋਂ ਹੀਣੀ ਜਿਹਨਾਂ ਕਰਮਾਂ ਦੇ ਕਰਨ ਨਾਲ ਮਨੁੱਖ ਜਨਮ ਮਿਲਦਾ ਨਾ, ਉਹਨਾਂ ਤੋਂ ਹੀਣੀ ਪਰਮਾਤਮਾ ਦੇ ਤਰਲੇ ਕਰਦੀ ਹੈ। ਕਹਿੰਦੀ ਮੇਰੀ ਵਾਰੀ ਕਦੋਂ ਆਊਗੀ? ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਇਸ ਮਨ ਨੂੰ ਸਮਝਾਇਆ, ਕਹਿੰਦੇ ਮਨਾ ਜਦੋਂ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਨਾ, ਇਹ ਸਰੀਰ ਐਸੀ ਦਾਤ ਆ ਕਿ ਤੈਨੂੰ ਪਰਮਾਤਮਾ ਚ ਲੀਨ ਹੋਣ ਦੀ ਇੱਕ ਵਾਰੀ ਮਿਲ ਗਈ। ਹੁਣ ਜਿਹੜੀ ਦਾਤ ਤੂੰ ਲੱਭਦਾ ਸੀ ਉਹ ਤੈਨੂੰ ਮਿਲ ਗਈ ਹੈ, ਤੇ ਜਦੋਂ ਦਾਤ ਤੈਨੂੰ ਮਿਲ ਜਾਵੇ ਤੇ ਫਿਰ ਤੂੰ ਉਸ ਚੀਜ਼ ਨੂੰ ਉਸ ਵੇਲੇ ਨੂੰ ਨਾ ਸੰਭਾਲੇ ਤੇ ਫਿਰ ਉੱਥੇ ਜਾ ਕੇ ਦਰਬਾਰ ਚ ਸ਼ਰਮਿੰਦਗੀ ਲੈਣੀ ਪਊਗੀ ਨਾ। ਠੀਕ ਹੈ, ਕਿਉਂਕਿ ਜਿਹੜਾ ਕੰਮ ਕੋਈ ਕਰਨ ਲਈ ਆਇਆ ਹੋਵੇ ਉਹ ਕੰਮ ਨਾ ਕਰੇ ਤੇ ਫਿਰ ਉਹਨੂੰ ਨਾ ਫਿਰ ਮੰਗ ਕੇ ਲਿਆ ਹੋਵੇ ਕਿ ਮੈਨੂੰ ਤੁਸੀਂ ਆਹ ਵੇਲਾ ਦੇ ਦਿਓ ਮੈਂ ਇਹ ਕੰਮ ਕਰ ਲਵਾਂਗਾ, ਫਿਰ ਵੀ ਨਾ ਕਰੇ ਤੇ ਫਿਰ ਬੜੀ ਵੱਡੀ ਸ਼ਰਮਿੰਦਗੀ ਲੈਣੀ ਪੈਂਦੀ। ਉਹੀ ਫਰੀਦ ਜੀ ਸਮਝਾਉਂਦੇ ਪਏ ਆ। ਧਿਆਨ ਕਰਨਾ, ਗੁਰੂ ਜੀ ਨੇ ਇਸ ਅਵਸਥਾ ਨੂੰ ਬਹੁਤ ਉੱਚਾ ਮੰਨਿਆ, ਮਨੁੱਖ ਜਾਮੇ ਨੂੰ ਨਾ ਬਹੁਤ ਉੱਚਾ ਮੰਨਿਆ। ਭਗਤ ਕਬੀਰ ਜੀ ਦੀਆਂ ਪੰਕਤੀਆਂ 476 ਅੰਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਦਰਜ ਨੇ। ਕੀ ਕਹਿਣ ਲੱਗੇ? ਕਹਿੰਦੇ ਬਾਪ ਦਲਾਸਾ ਮੇਰੋ ਕੀਨੋ। ਬਾਪ ਕਹਿੰਦੇ ਨੇ ਪਿਓ, ਪਿਤਾ। ਦਲਾਸਾ ਕਹਿੰਦੇ ਆਸਰਾ ਦੇ ਦੇਣਾ। ਕਹਿੰਦੇ ਸੰਸਾਰ ਵਾਲਿਓ ਕਿਤੇ ਧਿਆਨ ਨਾਲ ਦੇਖੋ, ਉਹਦਾ ਅਕਾਲ ਪੁਰਖ ਆ, ਸਾਡਾ ਪਿਤਾ ਆ, ਸਾਡਾ ਬਾਪ ਆ, ਔਰ ਐਸਾ ਬਾਪ ਆ ਕਿ ਉਸ ਪਰਮਾਤਮਾ ਨੇ ਇਸ ਮਨ ਨੂੰ ਨਾ ਜਿਹੜਾ ਮਨੁੱਖ ਦਾ ਸਰੀਰ ਦਿੱਤਾ ਨਾ, ਇੱਕ ਆਸਰਾ ਦਿੱਤਾ, ਇੱਕ ਦਲਾਸਾ ਦਿੱਤਾ। ਕਿਹੜਾ ਦਲਾਸਾ? ਕਿ ਪੁੱਤਰ ਮੈਂ ਤੈਨੂੰ ਘਰੋਂ ਕੱਢਿਆ ਨਹੀਂ, ਮੈਂ ਤੈਨੂੰ ਵਿਛੋੜਿਆ ਨਹੀਂ, ਮੈਂ ਅੱਜ ਵੀ ਤੈਨੂੰ ਪਿਆਰ ਕਰਦਾ ਵਾਂ, ਅੱਜ ਵੀ ਤੈਨੂੰ ਮੈਂ ਉਹੀ ਦਾਤ ਦਿੱਤੀ ਹੈ ਜਿਹਦੇ ਵਿੱਚ ਰਹਿ ਕੇ ਤੂੰ ਵਾਪਸ ਘਰ ਆ ਸਕਦਾ, ਕਿਉਂਕਿ ਮਨੁੱਖ ਦਾ ਜਾਮਾ ਬਹੁਤ ਅਮੋਲਕ ਹੈ। ਤੇ ਕੀ ਕਹਿਣ ਲੱਗੇ? ਕਹਿੰਦੇ ਸੇਜ ਸੁਖਾਲੀ ਮੁੱਖ ਅੰਮ੍ਰਿਤ ਦੀਨਾ। ਸੇਜ ਸੁਖਾਲੀ ਮੁੱਖ ਅੰਮ੍ਰਿਤ ਦੀਨਾ, ਮੁੱਖ ਦਾ ਭਾਵੇ ਨਹੀਂ ਹੈਗਾ ਕਿ ਸਾਡੇ ਮੂੰਹ ਦੇ ਵਿੱਚ ਉਹਨੇ ਅੰਮ੍ਰਿਤ ਦੀ ਦਾਤ ਪਾਤੀ। ਗੁਰੂ ਜੀ ਪਿਆਰੀ ਸਾਹਿਬ ਸੰਗਤ ਜੀ, ਉਹ ਸਾਡਾ ਮੂੰਹ ਆ ਨਾ ਜਿਹਦੇ ਨਾਲ ਅਸੀਂ ਬੋਲਦੇ ਪਏ ਹਾਂ, ਇਹ ਸਰੀਰ ਦਾ ਇੱਕ ਅੰਗ ਆ। ਜਿੱਥੇ ਮੁੱਖ ਅੱਖਰ ਆ ਜਾਏ ਨਾ, ਜਿਵੇਂ ਦੇਖੋ ਆਪ ਜੀ ਗੁਰਬਾਣੀ ਚ ਪੜ੍ਹਦੇ ਹੋ, ਇੱਕ ਅੱਖਰ ਆਉਂਦਾ ਮਨਮੁਖ, ਇੱਕ ਆਉਂਦਾ ਗੁਰਮੁਖ। ਹੁਣ ਮਨਮੁਖ ਹੀ ਹੈ ਜਿਹਦਾ ਧਿਆਨ ਮਨ ਮਗਰ ਲੱਗਾ, ਉਹ ਮਨਮੁਖ ਆ, ਤੇ ਗੁਰਮੁਖ ਕੌਣ ਹੈ? ਜਿਹਦਾ ਧਿਆਨ ਗੁਰ ਜੁਗਤੀ ਨੂੰ ਕਹਿੰਦੇ, ਜਿਹਦਾ ਧਿਆਨ ਜੁਗਤੀ ਮਗਰ ਲੱਗਾ, ਨਾਮ ਮਗਰ ਲੱਗਾ, ਸਿਮਰਨ ਮਗਰ ਲੱਗਾ ਹੈ, ਉਹਨੂੰ ਗੁਰਮੁਖ ਕਹਿੰਦੇ। ਠੀਕ ਹੈ, ਇਹਦਾ ਮਤਲਬ ਕੀ ਆ? ਇੱਥੇ ਗੁਰੂ ਜੀ ਕਹਿੰਦੇ ਸੇਜ ਸੁਖਾਲੀ। ਸੇਜ ਕੀ ਆ? ਹਿਰਦਾ, ਜਿੱਥੇ ਆ ਕੇ ਪਰਮਾਤਮਾ ਨੇ ਪ੍ਰਕਾਸ਼ਿਤ ਹੋਣਾ। ਜਿੱਦਾਂ ਇੱਕ ਔਰਤ ਆਪਣੇ ਘਰ ਵਾਲੇ ਲਈ ਸੇਜ ਵਿਛਾਉਂਦੀ ਹੈ, ਕਹਿੰਦਾ ਆਪਾਂ ਬਿਸਤਰਾ ਲਾਉਂਦੀ ਤੇ ਕੀ ਕਹਿੰਦੀ? ਮੈਂ ਸੇਜ ਵਿਛਾਤੀ। ਇੱਦਾਂ ਹੀ ਇਹ ਆਤਮਾ ਉਸ ਪਰਮਾਤਮਾ ਦੀ ਘਰ ਵਾਲੀ ਆ, ਤੇ ਇਹ ਆਪਣਾ ਹਿਰਦਾ ਰੂਪੀ ਜਿਹੜਾ ਬਿਸਤਰਾ ਨਾ ਸੇਜ, ਇਹਦੇ ਉੱਤੇ ਆ ਕੇ ਪਰਮਾਤਮਾ ਨੇ ਪ੍ਰਕਾਸ਼ਿਤ ਹੋਣਾ। ਇਹਦਾ ਮਤਲਬ ਸੇਜ ਹਿਰਦੇ ਨੂੰ ਕਹਿੰਦੇ ਆ। ਸੇਜ ਸੁਖਾਲੀ ਕੀ ਕਹਿਣ ਲੱਗੇ? ਮੁੱਖ ਅੰਮ੍ਰਿਤ ਦੀਨਾ। ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੇ ਪਿਓ ਬਣ ਕੇ ਐਸੀ ਮੇਰੇ ਤੇ ਕਿਰਪਾ ਕਰ ਦਿੱਤੀ ਕਿ ਗੁਰੂ ਦਾ ਰੂਪ ਧਾਰਨ ਕਰਕੇ ਤੇ ਮੈਨੂੰ ਇਸ ਜੱਗ ਵਿੱਚ ਆ ਕੇ ਨਾ ਨਾਮ ਰੂਪੀ ਅੰਮ੍ਰਿਤ, ਆਤਮਿਕ ਜੀਵਨ। ਅੰਮ੍ਰਿਤ ਕਿਹਨੂੰ ਕਹਿੰਦੇ? ਆਤਮਿਕ ਜੀਵਨ, ਉਹ ਨਾਮ ਆ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰ ਹੈ ਸੋ ਜੀਵੇ। ਗੁਰੂ ਜੀ ਦੱਸਣ ਲੱਗੇ ਕਿ ਉਸ ਪਰਮਾਤਮਾ ਨੇ ਗੁਰੂ ਦਾ ਰੂਪ ਧਾਰਨ ਕਰਕੇ ਬਾਪ ਬਣ ਕੇ ਸਾਡੀ ਇਸ ਆਤਮਾ ਨੂੰ ਨਾਮ ਰੂਪੀ ਅੰਮ੍ਰਿਤ ਦਿੱਤਾ, ਜਿਹਦੇ ਨਾਲ ਮੇਰਾ ਹਿਰਦਾ ਜਿਹੜਾ ਨਾ ਸੌਖੀ ਸੇਜ ਲੱਗ ਗਈ। ਕਹਿੰਦਾ ਆਪਾਂ ਉਸ ਪਰਮਾਤਮਾ ਦੇ ਪ੍ਰਾਪਤੀ ਲਈ ਮੇਰਾ ਜਿਹੜਾ ਮਨ ਆ ਉਹਦੇ ਚ ਲੀਨ ਹੋ ਗਿਆ, ਉਸ ਪਾਸੇ ਨੂੰ ਧਿਆਨ ਲੱਗ ਗਿਆ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਦਿਸ ਬਾਪ ਕਹੋ ਕਿਉਂ ਮਨੋ ਵਿਸਾਰੀ। ਕਹਿੰਦੇ ਇਹੋ ਜਿਹੇ ਪਿਓ ਨੂੰ ਮੈਂ ਆਪਣੇ ਮਨ ਚੋਂ ਵਿਸਾਰਾਂ ਕਿਵੇਂ, ਭੁੱਲਾਂ ਕਿਵੇਂ? ਠੀਕ ਹੈ, ਕਹਿੰਦੇ ਕਿਉਂ? ਆਗੇ ਗਿਆਨ ਬਾਜੀ ਹਰੀ। ਕਹਿਣ ਲੱਗੇ ਤੇ ਪਿਓ ਇਹੋ ਜਿਹਾ ਮੇਰਾ, ਇਹਨੇ ਏਡੀ ਮੇਰੇ ਤੇ ਬਖਸ਼ਿਸ਼ ਕੀਤੀ ਆ ਕਿ ਇਹਨੇ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਉੱਤੇ ਆ ਕੇ ਮੈਨੂੰ ਜਦੋਂ ਨਾਮ ਦੀ ਦਾਤ ਦਿੱਤੀ ਤੇ ਮੈਂ ਇਹਦੇ ਸਦਕੇ ਜਾਵਾਂ, ਕੁਰਬਾਨ ਜਾਵਾਂ। ਕਹਿੰਦੇ ਨਾਮ ਦੀ ਦਾਤ ਐਸੀ ਸੀਗੀ ਕਿ ਉਹਦੇ ਨਾਲ ਮੈਂ ਆਪਣਾ ਅੱਗੇ ਗਿਆ। ਅੱਗੇ ਗਿਆ ਕਿਹਨੂੰ ਕਹਿੰਦੇ ਆ? ਇੱਕ ਲੋਕ ਹੈ, ਇੱਕ ਪਰਲੋਕ ਆ। ਕਹਿੰਦੇ ਮੈਂ ਆਪਣਾ ਪਰਲੋਕ ਸਵਾਰ ਲਿਆ, ਆਪਣਾ ਪਰਲੋਕ ਸਵਾਰ ਲਿਆ, ਆਪਣਾ ਅੱਗਾ ਸਵਾਰ ਲਿਆ। ਤੇ ਕੀ ਹੋਇਆ? ਨਾ ਬਾਜੀ ਹਾਰੀ। ਕਹਿੰਦੇ ਜਨਮ ਮੈਨੂੰ ਮਿਲਿਆ ਸੀ ਇੱਕ ਜਿੱਤ ਹਾਸਲ ਕਰਨ ਲਈ, ਠੀਕ ਹੈ, ਤੇ ਉਹ ਜਿੱਤ ਮੈਂ ਹਾਸਲ ਕਰ ਲਈ, ਮੈਂ ਹਾਰਿਆ ਨਹੀਂ। ਕਹਿੰਦਾ ਪਾ ਮੈਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਮੇਰੇ ਅੰਦਰ ਅਣਹਦ ਸ਼ਬਦ ਉਜਾਗਰ ਹੋ ਗਿਆ। ਜਿੰਨਾ ਚਿਰ ਸਾਡੇ ਅੰਦਰ ਅਣਹਦ ਸ਼ਬਦ ਉਜਾਗਰ ਨਹੀਂ ਨਾ ਹੁੰਦਾ, ਉਹਨਾਂ ਚਿਰ ਸਾਡਾ ਜਿਹੜਾ ਜੀਵਨ ਹੈ ਨਾ ਅਧੂਰਾ ਹੀ ਹੈ, ਅਸੀਂ ਧੱਕੇ ਹੀ ਖਾਣਦੇ। ਬੇਸ਼ੱਕ ਆਪਾਂ ਗੁਰੂ ਦੇ ਲੜ ਲੱਗੇ ਹਾਂ, ਰਾਤ ਦਿਨ ਆਪਾਂ ਪਾਠ ਕਰਦੇ ਹਾਂ, ਬੇਸ਼ੱਕ ਆਪਾਂ ਗੁਰੂ ਵਾਲੇ ਹਾਂ, ਪਰ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ ਆਓ ਵਿਚਾਰ ਕਰਨਾ ਹੀ ਹੈ ਕਿ ਅਸੀਂ ਗੁਰੂ ਦੇ ਲੜ ਲੱਗੇ ਹਾਂ ਤੇ ਗੁਰੂ ਦੇ ਲੜ ਲੱਗ ਕੇ ਸਾਡੀ ਤਬਦੀਲੀ ਕੈਸੀ ਆਉਣੀ ਚਾਹੀਦੀ? ਅੱਗੇ ਦੇਖੋ ਗੁਰੂ ਜੀ ਕੀ ਲਿਖਦੇ ਆ, ਕਹਿੰਦੇ ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ। ਮੂਈ ਮੇਰੀ ਮਾਈ ਹੋਂ ਖਰਾ ਸੁਖਾਲਾ। ਹੁਣ ਕਹਿਣ ਵਾਲਿਆਂ ਨੇ ਕਹਿ ਲੈਣਾ ਕਿ ਮੇਰੀ ਮਾਂ ਮਰ ਗਈ। ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਮਾਂ ਨਾਲ ਤਾਂ ਲਿੰਕ ਹੀ ਕੋਈ ਨਹੀਂ ਹੈ। ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਕਾਹਦੀ ਮਾਂ ਕਾਹਦਾ ਬਾਪ ਹੈ ਤੇ ਨਾਮ ਮਾਤਰ ਝੂਠੇ ਸਾਖ ਨੇ, ਠੀਕ ਹੈ। ਹਰ ਇਨਸਾਨ ਉਸ ਪਰਮਾਤਮਾ ਦੇ ਹੁਕਮ ਵਿੱਚ ਵੱਧਾ ਪੈਦਾ ਹੁੰਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਵਿੱਚ ਬੱਧੀ ਹੋਈ ਹੈ। ਉਹਦੇ ਹੁਕਮ ਦੇ ਨਾਲ ਆਪਾਂ ਜਨਮ ਲੈਣ ਦੇ ਹਾਂ, ਕਿਹਦੇ ਘਰ ਆਪਾਂ ਜਨਮ ਲੈਣਾ ਹੈ, ਇਹ ਪਰਮਾਤਮਾ ਦਾ ਹੁਕਮ ਹੈ, ਠੀਕ ਹੈ। ਤੁਸੀਂ ਧਿਆਨ ਕਰਨਾ, ਕਈ ਵਾਰੀ ਆਪਾਂ ਕੋਈ ਰਿਸ਼ਤਾ ਹੀ ਲੱਭਣ ਡੇ ਹੁੰਦੇ, ਬੜੇ ਮੁੰਡੇ ਕੁੜੀਆਂ ਆਪਾਂ ਵੇਖੇ, ਇਹ ਕੀਤਾ ਉਹ ਕੀਤਾ, ਤੇ ਕਈ ਵਾਰੀ ਬੁੜਾ ਬੜੇ ਆਪਾਂ ਖੁਸ਼ ਜਿਹੇ ਹੁੰਦੇ, ਚੜ੍ਹ ਜਿਹੇ ਹੁੰਦੇ, ਲੈ ਦੱਸੋ ਯਾਰ ਆ ਕਿੰਨੀ ਵਾਰੀ ਆਪਾਂ ਮਿਲੇ ਹਾਂ ਤੇ ਦੇਖੋ ਸੰਬੰਧ ਕਿੱਥੇ ਜੁੜਿਆ। ਉਹ ਭਾਈ ਸੰਬੰਧ ਜਿੱਥੇ ਹੁਕਮ ਹੈ ਉੱਥੇ ਜੁੜਨਾ ਹੈ, ਉਹਦਾ ਹੁਕਮ ਹੈ ਉੱਥੇ ਜੁੜਨਾ ਹੈ। ਇਹਦਾ ਮਤਲਬ ਉਹਨਾਂ ਦੋਨਾਂ ਦਾ ਸੰਬੰਧ ਜੁੜਨਾ ਤੇ ਬੱਚਾ ਪੈਦਾ ਹੋਣਾ, ਉਹਨੇ ਉਹਦੇ ਹੁਕਮ ਹੈ। ਸੋ ਗੁਰੂ ਜੀ ਕੀ ਕਹਿਣ ਲੱਗੇ, ਮੂਈ ਮੇਰੀ ਮਾਈ, ਇਹ ਮਨ ਦੀ ਆਵਾਜ਼ ਆ। ਮਨ ਕੌਣ ਆ? ਪੁੱਤਰ। ਤੇ ਮਾਈ ਕੌਣ ਆ? ਮਾਇਆ। ਆਪ ਜੀ ਨੇ ਗੁਰਬਾਣੀ 'ਚ ਪੜ੍ਹਿਆ ਹੋਣਾ, ਪਹਿਲਾਂ ਪੂਤ ਪਿੱਛੇ ਦੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਪਹਿਲਾਂ ਪੂਤ, ਕਹਿੰਦੇ ਜਿਹੜਾ ਮਨ ਹੈ ਨਾ, ਪਰਮਾਤਮਾ ਨੇ ਇਹਨੂੰ ਪੁੱਤ ਸਮਝ ਕੇ ਪੈਦਾ ਕੀਤਾ। ਪੁੱਤ ਦਾ ਮਤਲਬ ਕੀ ਹੈ? ਜਦੋਂ ਘਰ ਧੀ ਪੈਦਾ ਹੁੰਦੀ ਨਾ ਤੇ ਆਪਾਂ ਰੋਂਦੇ ਹਾਂ, ਕਿਸੇ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਕਿਉਂ ਰੋ ਪਏ ਹੋ, ਧੀ ਤੇ ਪੁੱਤਰ 'ਚ ਫਰਕ ਕੀ ਹੈ, ਤੇ ਨਿਆਣਾ ਹੀ ਨਾ। ਤੇ ਦੇਖੋ ਉਹਨੇ ਬੜਾ ਸੋਹਣਾ ਇੱਕ ਲੌਜੀਕਲੀ ਜਵਾਬ ਦਿੱਤਾ। ਕਹਿਣ ਲੱਗਾ ਜੀ ਅਸੀਂ ਇਸ ਲਈ ਨਹੀਂ ਰੋਏ ਵੀ ਸਾਡੇ ਘਰ ਧੀ ਪੈਦਾ ਹੋਈ ਹੈ, ਸਾਨੂੰ ਖੁਸ਼ੀ ਹੈ ਵੀ ਕਿਸੇ ਨੇ ਬੱਚੇ ਨੇ ਜਨਮ ਦੇ ਲਿਆ, ਸਾਡੀ ਕੁੱਖ ਧਿਆਰੀ ਹੋਈ। ਕਹਿੰਦਾ ਫਿਰ ਕਿਉਂ ਰੋਏ? ਕਹਿੰਦਾ ਜਿਸ ਧੀ ਅੱਖਰ ਸੁਣ ਕੇ ਮੇਰੀ ਅੱਖਾਂ 'ਚ ਪਾਣੀ ਆ ਗਿਆ ਵੀ ਜੰਮਿਆ ਵੀ ਹੈ ਪਰ ਇਹਨੇ ਕੋਲ ਰਹਿਣਾ ਨਹੀਂ ਹੈ, ਇਹ ਬਗਾਨਾ ਧਿਆਨ ਆ, ਇਹਨੇ ਕਿਸੇ ਹੋਰ ਦੇ ਘਰ ਜਾਣਾ, ਇਸ ਕਰਕੇ ਮੇਰੀਆਂ ਅੱਖਾਂ 'ਚ ਅੱਥਰੂ ਆਏ ਨੇ। ਇਹਦਾ ਮਤਲਬ ਕੀ ਹੈ? ਉਹਨੇ ਕੋਲ ਨਹੀਂ ਰਹਿਣਾ। ਤੇ ਪੁੱਤਰ ਕੀ ਹੈ? ਪੁੱਤਰ ਜੰਮਿਆ ਆਸ ਆ ਗਿਆ। ਕਹਿੰਦੇ ਬੜੇ ਖੁਸ਼ ਹੋਏ ਹੋ। ਕਹਿੰਦੇ ਜੀ ਨਿਸ਼ਾਨੀ ਪੈਦਾ ਹੋ ਗਈ, ਇਹਨਾਂ ਦੇ ਕੋਲ ਹੀ ਰਹਿਣਾ। ਇੱਦਾਂ ਗੁਰੂ ਜੀ ਕਹਿੰਦੇ ਨੇ ਕਿ 83,99,999 ਜਨਮੇ ਅੰਦਰ ਇਹ ਆਤਮਾ ਧੀ ਸੀਗੀ, ਕਿਸੇ ਵੀ ਜਾਮੇ ਅੰਦਰ ਇਹ ਆਤਮਾ ਪਰਮਾਤਮਾ ਕੋਲ ਨਹੀਂ ਰਹਿ ਸਕਦੀ। ਪਰ ਇੱਕ ਮਨੁੱਖ ਦਾ ਜਾਮਾ ਆ ਜਿਹਦੇ ਅੰਦਰ ਇਹ ਆਤਮਾ ਪਰਮਾਤਮਾ ਕੋਲ ਰਹਿ ਸਕਦੀ ਆ, ਸੱਚਖੰਡ ਜਾ ਸਕਦੀ ਆ, ਘਰ ਬਣਾ ਸਕਦੀ ਆ। ਇਸ ਕਰਕੇ ਮਨੁੱਖ ਜਾਮੇ ਵਿੱਚ ਆਈ ਆਤਮਾ ਨੂੰ ਗੁਰੂ ਜੀ ਨੇ ਪੁੱਤ ਕਹਿ ਕੇ ਪੁਕਾਰਿਆ। ਕਹਿੰਦੇ ਪਹਿਲਾਂ ਪੂਤ, ਕਹਿੰਦੇ ਪਰਮਾਤਮਾ ਨੇ ਕੀਤਾ ਤੇ ਪੁੱਤ ਪੈਦਾ ਵੀ ਤੂੰ ਇਸ ਜਾਮੇ 'ਚ ਮੇਰੇ ਕੋਲ ਆ ਸਕਦਾ, ਮੇਰੇ ਕੋਲ ਰਹਿ ਸਕਦਾ, ਪਰ ਕਰੀਏ ਕੀ? ਪਿੱਛੇ ਦੀ ਮਾਈ, ਕਹਿੰਦੇ ਮੈਂ ਤੇ ਪੁੱਤ ਜੰਮਿਆ ਸੀ, ਪਿੱਛੇ ਮਾਇਆ ਲੱਗ ਗਈ, ਇਹਦੇ ਉਸ ਮਾਇਆ ਨੇ ਇਹਨੂੰ ਇੰਨਾ ਜਕੜ ਲਿਆ ਕਿ ਪੋਤੀ ਬਾਗੀ ਹੋ ਗਿਆ, ਪੋਤੀ ਬਾਗੀ ਹੋ ਗਿਆ। ਕਹਿੰਦਾ ਪਾਓ ਮਨ ਬਾਗੀ ਹੋ ਗਿਆ, ਜਿਹਨੂੰ ਮੈਂ ਜਨਮ ਦਿੱਤਾ ਸੀ ਮੈਂ ਆਪਣੇ ਦਰ ਤੇ ਆਉਣ ਲਈ, ਸੱਚਖੰਡ ਪਹੁੰਚਣ ਲਈ, ਉਹ ਬਾਗੀ ਹੋ ਗਿਆ, ਮਾਇਆ ਮਗਰ ਲੱਗਾ। ਸੋ ਇੱਥੇ ਧਿਆਨ ਦੇਣਾ, ਮੂਈ ਮੇਰੀ ਮਾਈ, ਇੱਥੇ ਮਨ ਸਮਝਾ ਰਿਹਾ, ਭਗਤ ਕਬੀਰ ਜੀ ਸਮਝਾਉਣਾ ਚਾਹੁੰਦੇ ਨੇ ਕਿ ਜਦੋਂ ਮੈਨੂੰ ਗੁਰੂ ਨੇ ਇਹ ਦਾਤ ਦਿੱਤੀ ਨਾ ਨਾਮ ਦੀ, ਜਦੋਂ ਉਹ ਨਾਮ ਅੰਮ੍ਰਿਤ ਮੇਰੇ ਅੰਦਰ ਟਿਕਿਆ ਨਾ, ਤੇ ਮੇਰੀ ਅਵਸਥਾ ਕੈਸੀ ਬਣ ਗਈ ਕਿ ਜਿਹੜਾ ਮਾਇਆ ਦਾ ਮੇਰੇ ਤੇ ਦਬਾਅ ਸੀ ਨਾ, ਮਰਨ ਦਾ ਭਾਵ ਕੀ ਹੁੰਦਾ? ਦੇਖਣਾ ਆਪ ਜੀ, ਕਿਸੇ ਵੇਲੇ ਆਪਾਂ ਇੱਕ ਸੰਸਾਰ ਦੀ ਗੱਲ ਕਰਕੇ ਦੇਖੀਏ, ਕਿਸੇ ਵੇਲੇ ਬੰਦਾ ਕੋਈ ਕਿਸੇ ਤੋਂ ਦੁਖੀ ਹੁੰਦਾ, ਬੜਾ ਪਰੇਸ਼ਾਨ ਹੁੰਦਾ, ਤੇ ਧਿਆਨ ਕਰਨਾ ਤੁਸੀਂ ਕਦੀ ਵੀ ਦੇਖਿਓ ਜਦੋਂ ਦੁਖੀ ਹੋ ਜਾਂਦਾ ਨਾ, ਤੇ ਉਹਦੇ ਮਨ ਵਿੱਚੋਂ ਮੂੰਹ ਚੁੱਕ ਗੱਲ ਨਿਕਲਦੀ ਹੈ, ਕਦੋਂ ਮਰੇ, ਇਹ ਕਦੋਂ ਮਰੇ? ਪੁੱਛਿਆ ਕੀ ਗੱਲ ਹੋ ਗਈ? ਮਤਲਬ ਮੈਂ ਕੋਈ ਦੁਖੀ ਬਣਾ, ਮਰ ਜਾ ਚੰਗਾ। ਇਹਦਾ ਮਤਲਬ ਮਰ ਜਾਏਗਾ, ਮਤਲਬ ਕੀ ਆ ਕਿ ਇਹਦਾ ਜਿਹੜਾ ਮੇਰੇ ਤੇ ਦਬਾਅ ਹੈ ਨਾ, ਇਹ ਮਰ ਜਾਏਗਾ ਤੇ ਪਰਾ ਹੋ ਜਾਏਗਾ। ਇੱਦਾਂ ਇੱਥੇ ਭਗਤ ਕਬੀਰ ਜੀ ਸਮਝਾਉਣਾ ਚਾਹੁੰਦੇ ਆ, ਮੂਈ ਮੇਰੀ ਮਾਈ, ਕਹਿੰਦੇ ਇਸ ਮਨ ਤੇ ਮਾਇਆ ਦਾ ਦਬਾਅ ਬੜਾ ਸੀ, ਪ੍ਰੈਸ਼ਰ ਬੜਾ ਸੀ, ਮਾਇਆ ਦੇ ਵਿੱਚ ਰਹਿੰਦਾ ਸੀ ਮਨ। ਜਦੋਂ ਕਹਿੰਦੇ ਗੁਰੂ ਕੋ ਨਾਮ ਦੀ ਦਾਤ ਲਈ ਨਾ, ਉਹ ਮਾਇਆ ਮਰ ਗਈ, ਕਹਿਣ ਦਾ ਭਾਵ ਮਾਇਆ ਦਾ ਦਬਾਅ ਘਟ ਗਿਆ। ਹੁਣ ਮਾਇਆ ਦਾ ਦਬਾਅ ਨਹੀਂ ਰਿਹਾ, ਹੁਣ ਮਾਇਆ ਦੀ ਅਧੀਨਗੀ ਨਹੀਂ ਰਹੀ। ਤੇ ਕਹਿੰਦੇ ਹਉ ਖਰਾ ਸੁਖਾਲਾ, ਖਰਾ ਬਹੁਤ ਸੁਖਾਲਾ ਮਨ ਉਹਦਾ ਵੀ ਕਹਿੰਦਾ, ਕਹਿੰਦਾ ਜਿੱਦਣ ਦਾ ਮਾਇਆ ਦਾ ਦਬਾਅ ਘਟਿਆ ਨਾ ਮੇਰੇ ਤੋਂ, ਉਦਾਂ ਮੇਰਾ ਜੀਵਨ ਸੌਖਾ ਹੋਇਆ, ਉਦਾਂ ਕਿਤੇ ਜਾਨ ਸੌਖੀ ਹੋਈ ਹੈ, ਸਾਹ 'ਚ ਸਾਹ ਆਇਆ। ਕਿਉਂਕਿ 24 ਘੰਟੇ ਮਾਇਆ ਮਗਰੀ ਭੱਜਾ ਫਿਰਦਾ ਰਹਿੰਦਾ ਸੀ, ਆ ਨਾਮ ਨੇ ਐਸੀ ਕਿਰਪਾ ਕੀਤੀ, ਆ ਗੁਰੂ ਨੇ ਐਸੀ ਕਿਰਪਾ ਕੀਤੀ ਮੇਰੇ ਤੇ, ਇਸ ਨਾਮ ਦੀ ਦਾਤ ਨੇ ਮੇਰੇ ਅੰਦਰ ਇਸ ਮਾਇਆ ਦਾ ਪ੍ਰਭਾਵ ਘਟਾਤਾ, ਹੁਣ ਮੇਰੇ ਤੇ ਮਾਇਆ ਦਾ ਕੋਈ ਅਸਰ ਨਹੀਂ ਹੈ। ਕਹਿੰਦਾ ਮੇਰਾ ਮਨ ਮਾਇਆ ਮਗਰ ਨਹੀਂ ਭੱਜਦਾ। ਹੁਣ ਦੇਖੋ ਕੀ ਕਹਿਣ ਲੱਗੇ, ਕਹਿੰਦੇ ਪਹਿਰੂ ਨਹੀਂ ਦਗਲੀ, ਲੱਗੇ ਨਾ ਪਾਲਾ। ਪਹਿਰੂ ਨਹੀਂ ਦਗਲੀ, ਦਗਲੀ ਪਤਾ ਕਿਹਨੂੰ ਕਹਿੰਦੇ? ਕਦੀ ਗੌਰ ਕਰਿਓ ਇਸ ਧਿਆਨ ਦੇ ਨਾਲ, ਫਾਰਸੀ ਅੱਖਰ ਦੇ ਅੰਦਰ ਦਗਲ ਸਰੀਰ ਨੂੰ ਕਹਿੰਦੇ। ਜਿੱਦਾਂ ਆਪਾਂ ਪੰਜਾਬੀ ਦੇ ਵਿੱਚ, ਗੁਰਮੁਖੀ ਦੇ ਵਿੱਚ ਕੀ ਕਹਿੰਦੇ ਹਾਂ? ਦੇਹ ਕਹਿੰਦੇ ਹਾਂ, ਸਰੀਰ ਕਹਿੰਦੇ ਹਾਂ। ਇੱਦਾਂ ਫਾਰਸੀ ਅੱਖਰ ਦੇ ਅੰਦਰ ਦਗਲ ਕਹਿੰਦੇ ਸਰੀਰ ਨੂੰ, ਤੇ ਭਗਤ ਕਬੀਰ ਜੀ ਫਾਰਸੀ ਅੱਖਰ ਵਿੱਚ ਵਰਦੇ ਪਏ ਨੇ, ਤੇ ਕੀ ਕਹਿਣ ਲੱਗੇ? ਪਹਿਰੂ ਨਹੀਂ ਦਗਲੀ, ਲੱਗੇ ਨਾ ਪਾਲਾ। ਕਹਿੰਦੇ ਵੀ ਹੁਣ ਤਾਂ ਪਰਮਾਤਮਾ ਦੀ ਕਿਰਪਾ ਗਈ ਮੇਰੇ ਤੇ। ਉਹ ਕਹਿੰਦੇ ਕਿਹੜੀ? ਕਹਿੰਦੇ ਜਦੋਂ ਦਾ ਮੇਰੇ ਤੇ ਮਾਇਆ ਦਾ ਦਬਾਅ ਘਟ ਗਿਆ ਨਾ, ਕਹਿੰਦਾ ਭਾਵ ਮੇਰੀ ਸੰਸਾਰ ਮਗਰ ਦੀ ਖਿੱਚ ਸੀ ਨਾ, ਉਹ ਘਟ ਗਈ। ਹੁਣ ਮੇਰਾ ਮਨ ਸੰਸਾਰ ਮਗਰ ਨਹੀਂ ਭੱਜਦਾ। ਕਹਿੰਦਾ ਫਿਰ ਕੀ ਹੋਇਆ? ਕਹਿੰਦੇ ਵਿੱਚ ਤਬਦੀਲੀ ਆਈ, ਪੈਰੂ ਨਹੀਂ ਦਗਰੀ। ਕਹਿੰਦੇ ਹੁਣ ਐਸੀ ਕਿਰਪਾ ਕੀਤੀ ਪਰਮਾਤਮਾ ਨੇ ਕਿ ਜਦੋਂ ਮੈਂ ਇਹ ਸਰੀਰ ਛੱਡ ਕੇ ਜਾਊਂਗਾ ਨਾ, ਉਸ ਤੋਂ ਬਾਅਦ ਮੈਂ ਹੋਰ ਸਰੀਰ ਨਹੀਂ ਲਊਂਗਾ। ਪੈਰੂ ਨਹੀਂ ਦਗਲੀ, ਦਗਲੀ ਦਾ ਭਾਵ ਸਰੀਰ, ਮੈਂ ਹੋਰ ਸਰੀਰ ਨਹੀਂ ਲਊਂਗਾ। ਕਹਿੰਦੇ ਫਿਰ? ਕਹਿੰਦੇ ਲੱਗੇ ਨਾ ਪਾਲਾ। ਪਾਲਾ ਕਿਹਨੂੰ ਕਹਿੰਦੇ ਆ? ਠੰਡ ਨੂੰ। ਹੁਣ ਧਿਆਨ ਕਰਨਾ ਆਪ ਜੀ, ਇੱਕ ਇਨਸਾਨ ਆਪਣੇ ਕਮਰੇ 'ਚ ਬੈਠਾ ਹੈ, ਕਮਰੇ 'ਚ ਬੈਠਾ ਹੈ, ਭਾਵੇਂ ਰਜਾਈ ਅੰਦਰ ਨਹੀਂ ਬੈਠਾ, ਪਰ ਫਿਰ ਵੀ ਉਹਨੂੰ ਕਮਰੇ ਅੰਦਰ ਨਿੱਘ ਆਉਂਦਾ ਜੀ। ਕਿਉਂ? ਉਹਨੂੰ ਬਾਹਰ ਦੀ ਹਵਾ ਨਹੀਂ ਲੱਗਦੀ, ਦਰਵਾਜ਼ੇ ਬੰਦ ਨੇ ਨਿੱਘ ਲੈ ਕੇ ਬੈਠਾ। ਪਰ ਜਦੋਂ ਉਹ ਕਮਰੇ 'ਚੋਂ ਬਾਹਰ ਆਉਂਦਾ ਨਾ, ਉਹਨੂੰ ਹਵਾ ਲੱਗਦੀ ਹੈ, ਠੰਡ ਲੱਗਦੀ ਹੈ, ਉਹਨੂੰ ਕੱਪੜਾ ਪਾਉਣਾ ਪੈਂਦਾ। ਹੁਣ ਉਹਨੂੰ ਕਿਸੇ ਨੇ ਕਿਹਾ ਤੂੰ ਕਮਰੇ 'ਚੋਂ ਬਾਹਰ ਹੀ ਨਾ ਆ, ਠੰਡ ਲੱਗੂ ਕਿੱਥੋਂ? ਉਹ ਕਹਿੰਦਾ ਠੀਕ ਹੈ। ਇੱਥੇ ਫਿਰ ਮਨ ਕਹਿੰਦਾ, ਜਦੋਂ ਮੈਨੂੰ ਸਰੀਰ ਮਿਲੂਗਾ ਹੀ ਨਹੀਂ, ਮੈਂ ਸੱਚਖੰਡ 'ਚੋਂ ਬਾਹਰ ਆਊਂਗਾ ਨਹੀਂ, ਮੈਂ ਪਰਮਾਤਮਾ ਦੇ ਉਸ ਪ੍ਰਕਾਸ਼ 'ਚੋਂ ਬਾਹਰ ਆਊਂਗਾ ਹੀ ਨਹੀਂ, ਤੇ ਮੈਨੂੰ ਫਿਰ ਪਾਪਾਂ ਦੀ ਠੰਡ ਲੱਗਣੀ ਕਿੱਥੋਂ ਆ? ਫਿਰ ਨਹੀਂ ਮੈਨੂੰ ਪਾਪਾਂ ਦੀ ਠੰਡ ਲੱਗਣੀ, ਲੱਗੇ ਨਾ ਪਾਲਾ। ਇਹ ਸਰੀਰ ਕਰਕੇ ਲੱਗਦਾ ਜੇ, ਜਿੰਨਾ ਚਿਰ ਸਾਨੂੰ ਸਰੀਰ ਮਿਲਦੇ ਆ ਨਾ, ਉਨਾ ਚਿਰ ਸਾਨੂੰ ਦੁੱਖ ਸੁੱਖ ਮਿਲਦੇ ਆ, ਜਦੋਂ ਸਾਨੂੰ ਸਰੀਰ ਮਿਲਣੋਂ ਹਟ ਜਾਂਦੇ ਆ ਨਾ, ਠੀਕ ਹੈ। ਹੁਣ ਇਸ ਸਰੀਰ ਦੀ ਤਾਂ ਵਡਿਆਈ ਬੜੀ ਹੈ, ਜੇ ਧਿਆਨ ਕਰੀਏ ਨਾ, ਇਸ ਸਰੀਰ ਦੀ ਤਾਂ ਇੰਨੀ ਕੁ ਵਡਿਆਈ ਆ ਜਿੱਦਾਂ ਅੰਤ ਕੋਈ ਨਹੀਂ। ਪਰ ਅਸੀਂ ਲੋਕ ਕੀ ਕਰਦੇ ਹਾਂ ਵੀ ਚੱਲ ਕੋਈ ਨਹੀਂ ਯਾਰ, ਅਜੇ ਕਿਹੜੀ ਉਮਰ ਹੋਈ ਹੈ, ਬਥੇਰਾ ਵੇਲਾ, ਸਾਂਭ ਲੈਣਾ, ਅਜੇ ਕੁਛ ਨਹੀਂ ਵਿਗੜਿਆ। ਗੁਰੂ ਨੂੰ ਪਿਆਰੀ ਸਤਸੰਗਤ ਜੀ, ਕਦੇ ਆਪ ਜੀ ਨੇ ਜ਼ਿੰਦਗੀ 'ਚ ਵਿਚਾਰ ਕੀਤੀ ਹੋਣੀ ਕਿ ਇਸ ਸਰੀਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਡਿਆਈ ਦੇ ਕੇ ਦੱਸਦੇ ਨੇ, ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭੱਜ ਹਰ ਕੀ ਸੇਵ। ਵਿਚਾਰ ਕਰਨਾ, ਕਹਿੰਦੇ ਇਸ ਸਰੀਰ ਨੂੰ ਦੇਵੀ ਦੇਵਤੇ ਵੀ ਲੋਚਦੇ ਆ। ਕਿਵੇਂ ਲੋਚਦੇ ਆ? ਆਪ ਜੀ ਨੇ ਦੇਖਣਾ, ਜਿਹੜਾ ਦੇਵੀ ਦੇਵਤਾ ਨਾ, ਉਹ ਇੱਕ ਅਵਸਥਾ ਦਾ ਮਾਲਕ ਆ। ਜਿਹੜਾ ਦੇਵੀ ਦੇਵਤਾ ਹੁੰਦਾ ਨਾ, ਉਹ ਇੱਕ ਅਵਸਥਾ ਦਾ ਮਾਲਕ ਆ, ਇਹੋ ਜਿਹੀ ਗੱਲ ਕੋਈ ਨਹੀਂ, ਉਹ 'ਤੇ ਵੀ ਕਿਰਪਾ ਆ। ਆਪ ਜੀ ਨੇ ਦੇਖਿਆ, ਦੇਵੀ ਦੇਵਤਾ ਕਿਹਦਾ ਭਲਾ ਕਰ ਸਕਦਾ ਜੇ, ਪਰ ਕਿਹਦਾ ਉਧਾਰ ਨਹੀਂ ਕਰ ਸਕਦਾ, ਠੀਕ ਹੈ। ਧਿਆਨ ਕਰਨਾ, ਸ਼ਾਇਦ ਕਦੀ ਆਪ ਜੀ ਨੇ ਸੁਣਿਆ ਹੋਵੇ, ਕਈ ਵਾਰੀ ਗੁਰਦੁਆਰਿਆਂ ਦੇ ਅੰਦਰ ਵੀ ਸੁਣਨ ਨੂੰ ਮਿਲਦਾ। ਕੀ ਮਿਲਦਾ? ਕਿ ਫਲਾਣੀ ਥਾਂ 'ਤੇ ਗੁਰਦੁਆਰਾ ਸਾਹਿਬ ਆ, ਸਵੇਰੇ 2 ਵਜੇ ਨਾ ਉੱਥੇ ਨਗਾਰਾ ਆਪੇ ਵੱਜਣ ਲੱਗ ਪੈਂਦਾ, ਠੀਕ ਹੈ। ਉਹ ਕਿਉਂ ਵੱਜਿਆ ਨਗਾਰਾ, ਕਿਹਨੇ ਵਜਾਇਆ? ਲੋਕ ਬੜੇ ਸੋਚਣ ਲੱਗੇ ਵੀ ਇਹ ਨਗਾਰਾ ਵਜਾਇਆ ਕਿਹਨੇ ਹੈ? ਸਵੇਰੇ ਸਵੇਰੇ ਜੀ ਆਪਣੇ ਆਪ ਹੀ ਨਗਾਰਾ ਵੱਜਦਾ ਜੀ। ਉਹ ਗੁਰੂ ਪਿਆਰਿਓ, ਨਗਾਰਾ ਵੱਜਦਾ ਕੋਈ ਪਵਿੱਤਰ ਰੂਹ ਹੈ, ਕੋਈ ਪਵਿੱਤਰ ਰੂਹ ਹੈ, ਉਹਨੇ ਭਗਤੀ ਕੀਤੀ ਹੈ ਪਰ ਪੂਰਨ ਨਹੀਂ ਹੋਈ। ਜਦੋਂ ਪੂਰਨਤਾ ਹੀ ਨਹੀਂ ਮਿਲੀ, ਹੁਣ ਜਾਣਾ ਕਿੱਥੇ ਆ? ਉਹਨੇ ਤਾਂ ਉਹਦੇ ਕੋਲ ਜਾਣਾ ਜਦੋਂ ਕੋਈ ਪੂਰਨਤਾ ਹੀ ਮਿਲ ਸਕਦੀ। ਪਰ ਗੁਰੂ ਨੂੰ ਪਿਆਰੀ ਸੱਸ ਬਿਨਾਂ ਸਰੀਰ ਤੋਂ ਪੂਰਨਤਾ ਹੀ ਨਹੀਂ ਆ ਸਕਦੀ। ਹੁਣ ਉਹ ਆਤਮਾ ਕੀ ਕਰਦੀ ਆ? ਗੁਰੂ ਦੇ ਦਰ ਤੇ ਆ ਕੇ 2 ਵਜੇ ਨਗਾੜਾ ਵਜਾਉਂਦੀ ਹੈ। ਕਹਿੰਦਾ ਭਾਵ ਇਸ਼ਾਰਾ ਕਰਦੀ ਆ ਕਿ ਮੈਂ ਨਗਾੜਾ ਵਜਾ ਸਕਦੀ ਹਾਂ, ਮੈਂ ਤੇਰੇ ਦਰ ਤੇ ਬੈਠੀ ਹਾਂ, ਪਰ ਮੈਂ ਕਰਾਂਗੀ ਕਿਤੇ ਪਰਮਾਤਮਾ ਕਿਰਪਾ ਕਰ ਮੈਨੂੰ ਮਨੁੱਖ ਦਾ ਸਰੀਰ ਦੇ, ਮੈਂ ਫਿਰ ਗੁਰੂ ਦੇ ਲੜਨ ਲੱਗ ਗਏ ਤੇ ਜਿਹੜੀ ਭਗਤੀ ਮੇਰੀ ਬਾਕੀ ਰਹਿ ਗਈ ਪੂਰੀ ਕਰਕੇ ਤੇਰੇ ਚ ਮਿਲ ਜਾਵਾਂ। ਤਾਂ ਗੁਰੂ ਜੀ ਨੇ ਕਿਹਾ ਇਸ ਦੇਹੀ ਕੋ ਸਿਮਰੇ ਦੇਵ, ਕਹਿੰਦੇ ਦੇਵੀ ਦੇਵਤੀ ਬਿਰਤੀ ਰੱਖਣ ਵਾਲੇ ਵੀ ਇਸ ਸਰੀਰ ਨੂੰ ਲੋਚਦੇ ਆ, ਲੱਭਦੇ ਫਿਰਦੇ। ਸੋ ਦੇਹੀ, ਕਹਿੰਦੇ ਮਨਾ ਉਹੀ ਸਰੀਰ ਆ, ਭੱਜ ਹਰ ਕੀ ਸੇਵ, ਕਹਿੰਦੇ ਇਸ ਸਰੀਰ ਦੇ ਅੰਦਰ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ ਲੈ। ਠੀਕ ਹੈ, ਤੇ ਅਸੀਂ ਕੀ ਕਹਿੰਦੇ ਹਾਂ, ਉਹ ਚੱਲ ਕੋਈ ਗੱਲ ਨੀ, ਅਜੇ ਕਿਹੜੇ ਆਪਾਂ ਬੁੱਢੇ ਹੋ ਗਏ, ਸਾਡੇ ਨਾ ਮਨ ਦੀ ਇੱਕ ਖਿੱਚ ਆ ਵੀ ਕੋਈ ਗੱਲ ਨੀ, ਬਥੇਰੀ ਉਮਰ ਪਈ ਹੈ, ਹੈ ਨਾ। ਕਦੀ ਗੁਰਬਾਣੀ ਚ ਪੜ੍ਹ ਕੇ ਦੇਖਿਓ, ਗੁਰਬਾਣੀ ਚ ਇੱਕ ਪੰਕਤੀ ਲਿਖੀ ਹੈ, ਕਹਿੰਦੇ ਰਹਿਣ ਗਈ ਮਤ ਦਿਨ ਵੀ ਜਾਏ, ਬਵਰ ਗਏ ਬੱਗ ਬੈਠੇ ਆਏ। ਆਓ ਵਿਚਾਰ ਕਰੀਏ, ਕਹਿਣ ਵਾਲਿਆਂ ਨੇ ਕਹਿ ਦਿੱਤਾ, ਕਹਿੰਦੇ ਰਹਿਣ ਗਈ ਮਤ ਦਿਨ ਵੀ ਜਾਏ, ਕਹਿੰਦੇ ਰਾਤ ਚਲਿਆ ਗਿਆ ਕਿਤੇ ਦਿਨ ਵੀ ਨਾ ਚਲਿਆ ਜਾਏ, ਹੈ ਬਵਰ ਗਏ ਕਹਿੰਦੇ ਕਾਲੇ ਵਾਲ ਚਲੇ ਗਏ ਚਿੱਟੇ ਆ ਗਏ। ਗੁਰੂ ਪਿਆਰਿਓ ਕਦੀ ਸੋਚੋ ਭਲਾ ਵੀ ਤੁਹਾਡੇ ਸਰੀਰ ਦੇ ਚਿੱਟਿਆਂ ਵਾਲਾਂ ਤੇ ਕਾਲਿਆਂ ਵਾਲਿਆਂ ਤੋਂ ਗੁਰੂ ਜੀ ਨੇ ਕੀ ਲੈਣਾ ਵੀ। ਅਗਲੀ ਗੱਲ ਵੀ ਜੇ ਕਹੀਏ ਵੀ ਕਾਲੇ ਚਲੇ ਗਏ ਚਿੱਟੇ ਆ ਗਏ, ਤਾਂ ਮਤਲਬ ਕਾਲਿਆਂ ਵਾਲਾ ਜੀ ਰੱਬ ਲੱਭਦਾ, ਚਿੱਟਿਆਂ 'ਚ ਨਹੀਂ ਲੱਭਦਾ, ਚਿੱਟਿਆਂ 'ਚ ਵੀ ਲੱਭਦਾ। ਠੀਕ ਹੈ, ਸੋ ਵਿਚਾਰ ਕਰਨੀ ਹੈ, ਗੁਰੂ ਜੀ ਨੇ ਲਿਖਿਆ ਕੀ ਹੈ, ਕਹਿੰਦੇ ਰਹਿਣ ਗਈ ਮਤ ਦਿਨ ਵੀ ਜਾਏ। ਰਹਿਣ ਦਾ ਮਤਲਬ ਕੀ ਹੁੰਦਾ, ਜਦੋਂ ਰਾਤ ਪੈਂਦੀ ਹੈ ਨਾ ਤੇ ਰਾਤ ਕਾਲੀ ਹੁੰਦੀ, ਹਨੇਰੇ ਵਾਲੀ ਹੁੰਦੀ, ਦਿਖਦਾ ਕੁਛ ਨਹੀਂ, ਉੱਥੇ ਉਹਨੂੰ ਰਾਤ ਕਹਿੰਦੇ। ਠੀਕ ਹੈ, ਉਹਦੇ ਲਈ ਫੀਮੇਲ ਅੱਖਰ ਰੱਖਿਆ ਗਿਆ, ਕਿਉਂਕਿ ਦੇਖੋ ਰਾਤ ਕਹੀਦਾ ਆਪਾਂ, ਰਾਤ ਪੈ ਗਈ ਹੈ, ਪਰ ਦਿਨ ਪੈ ਗਈ ਨਹੀਂ ਕਿਸੇ ਨੇ ਕਿਹਾ, ਦਿਨ ਨੂੰ ਪੈ ਗਿਆ ਕਹੀਦਾ। ਇਹਦਾ ਮਤਲਬ ਪ੍ਰਕਾਸ਼ ਜਿਹੜਾ ਉਹ ਮੇਲ ਆ ਤੇ ਜਿਹੜੀ ਹਨੇਰਾ ਆ ਉਹ ਫੀਮੇਲ ਆ। ਤੇ ਗੁਰੂ ਜੀ ਕੀ ਸਮਝਾਉਣ ਲੱਗੇ, ਆਪ ਜੀ ਨੇ ਧਿਆਨ ਦੇਣਾ, ਆਪ ਜੀ ਨੂੰ ਦੱਸਣ ਲੱਗੇ, ਕਹਿੰਦੇ ਵੀ ਤੂੰ ਕਿਤੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰ, ਰਹਿਣ ਗਈ। ਕਹਿੰਦੇ ਉਹ ਰਾਤ ਦਾ ਸਮਾਂ, ਉਹ ਅਗਿਆਨਤਾ ਦਾ ਸਮਾਂ ਕਿਹੜਾ, ਜਿਹੜਾ ਪਿਛਲਿਆਂ ਜਨਮਾਂ 'ਚ ਬਤੀਤ ਕਰ ਰਿਹਾ ਨਾ, ਉਹ ਹਨੇਰੇ ਵਿੱਚ ਹੀ ਤੂੰ ਸਮਾਂ ਕੱਢਿਆ। ਰਹਿਣ ਗਈ, ਰਾਤ ਚਲੀ ਗਈ ਹੈ, ਮਤ ਦਿਨ ਵੀ ਜਾਏ। ਕਹਿੰਦੇ ਮਨੁੱਖ ਦਾ ਜਾਮਾ ਦਿਨ ਆ, ਇੱਥੇ ਪ੍ਰਕਾਸ਼ ਆ, ਕਿਤੇ ਇਹ ਵੀ ਜਨਮ ਨਾ ਉਹਨਾਂ ਰਾਤਾਂ ਵਾਂਗੂ ਹੀ ਚਲਿਆ ਜਾਵੇ ਕਿਤੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਬਵਰ ਗਏ ਬੱਗ ਬੈਠੇ ਆਏ। ਹੁਣ ਬਵਰ ਕਿਹੜਾ ਮਤਲਬ ਕੀ ਹੈ, ਜਿਹੜਾ ਬਵਰਾ ਨਹੀਂ ਹੈ, ਆਪਾਂ ਉਹਦਾ ਰੰਗ ਵੇਖ ਲਿਆ ਕਾਲਾ, ਹੈ ਨਾ, ਤੇ ਬੱਗ ਬਗਲਾ ਚਿੱਟਾ ਹੁੰਦਾ, ਤੇ ਆਪਾਂ ਫੱਟ ਦਿਮਾਗ ਨਾਲ ਸੋਈ ਸੋਚਿਆ ਵੀ ਬਵਰ ਗਏ ਬੱਗ ਬੈਠੇ ਆਏ, ਬਵਰ ਦਾ ਰੰਗ ਕਾਲਾ ਹੁੰਦਾ, ਕਾਲੇ ਵਾਲਾਂ ਦੀ ਗੱਲ ਕੀਤੀ ਗੁਰੂ ਜੀ ਨੇ, ਉਹਦਾ ਰੰਗ ਚਿੱਟਾ ਤਾਂ ਚਿੱਟੇ ਵਾਲਾਂ ਦੀ ਗੱਲ ਕੀਤੀ। ਆਓ ਧਿਆਨ ਕਰੀਏ, ਬਵਰ ਗਏ ਬੱਗ ਬੈਠੇ ਆਏ ਦਾ ਮਤਲਬ ਕੀ ਹੈ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿਹੜਾ ਬਵਰਾ ਨਾ ਉਹਦਾ ਸੁਭਾਅ ਲੈਣਾ। ਗੁਰਬਾਣੀ ਸੁਭਾਅ ਦੀ ਗੱਲ ਕਰਦੀ ਹੈ, ਸਰੀਰ ਦੇ ਰੰਗਾਂ ਦੀ ਗੱਲ ਨਹੀਂ ਕਰਦੀ। ਗੁਰੂ ਜੀ ਸਮਝਾਉਣ ਲੱਗੇ ਜਿਹੜਾ ਬਵਰਾ ਨਾ ਉਹਦਾ ਸੁਭਾਅ ਕੀ ਹੈ, ਫੁੱਲ ਤੇ ਬਹਿਣਾ ਤੇ ਉਹਦਾ ਰਸ ਚੂਸਣਾ। ਕਹਿੰਦੇ ਮਨਾ ਇਸ ਜੀਵਨ ਦੇ ਅੰਦਰ ਤੇਰਾ ਵੀ ਸੁਭਾਅ ਬਵਰੇ ਵਰਗਾ ਹੋਣਾ ਚਾਹੀਦਾ ਸੀ। ਕਹਿੰਦਾ ਕਿੱਦਾਂ, ਜਿੱਦਾਂ ਉਹ ਫੁੱਲ ਤੇ ਬਹਿੰਦਾ ਤੇ ਰਸ ਚੂਸਦਾ ਹੈ, ਤੂੰ ਮਨ ਕਰਕੇ ਗੁਰੂ ਦੇ ਹਰ ਇੱਕ ਅੱਖਰ ਹਰ ਇੱਕ ਸ਼ਬਦ ਨੂੰ ਫੁੱਲ ਸਮਝ ਕੇ ਉਹਦੇ ਉੱਤੇ ਮਨ ਕਰਕੇ ਬਹਿਣਾ, ਉਹਦਾ ਰਸ ਚੂਸਣਾ ਹੈ, ਉਹਦਾ ਅੰਤਰੀ ਭਾਵ ਲੱਭਣਾ ਹੈ। ਇਹ ਤੇਰੇ ਵਿਚਾਰ ਹੋਣੇ ਚਾਹੀਦੇ ਸਨ ਇਸ ਜਨਮ ਦੇ ਅੰਦਰ। ਦੇਖੀ ਗੱਲ, ਬਵਰ ਗਏ ਕਿਤੇ ਉਹ ਵਿਚਾਰ ਚਲੇ ਤੇ ਨਹੀਂ ਗਏ, ਬੱਗ ਬੈਠੇ ਆਏ, ਬਗਲਾ ਕੀ ਹੈ, ਛੱਪੜ ਦੇ ਕਿਨਾਰੇ ਬੈਠਦਾ, ਲੱਭਦਾ ਕੀ ਹੈ, ਡੱਡੀ ਮੱਛੀ। ਤੇ ਗੁਰੂ ਜੀ ਕੀ ਕਹਿੰਦੇ, ਕਹਿੰਦੇ ਦੇਖ ਕਿਤੇ ਤੇਰਾ ਸੁਭਾਅ ਤੇ ਨਹੀਂ ਬਗਲੇ ਵਰਗਾ ਬਣ ਗਿਆ ਕਿ ਬੈਠਾ ਗੁਰੂ ਚਰਨਾਂ ਦੇ ਅੰਦਰ ਹੀ ਆ, ਪਰ ਧਿਆਨ ਝੂਠੀ ਮੋਹ ਮਾਇਆ ਚ ਲੱਗਾ ਹੈ। ਇਹਨੂੰ ਕਹਿੰਦੇ ਨੇ ਬਵਰ ਗਏ ਬੱਗ ਬੈਠੇ ਆਏ। ਅਸੀਂ ਬਵਰੇ ਦਾ ਰੰਗ ਵੇਖ ਲਿਆ ਤੇ ਬਗਲੇ ਦਾ ਰੰਗ ਦੇਖ ਲਿਆ, ਕੰਮ ਖਤਮ ਕਰਦਾ। ਕਾਲੇ ਵਾਲ ਚਲੇ ਗਏ, ਚਿੱਟੇ ਆ ਗਏ, ਵਾਲਾਂ ਦੀ ਗੱਲ ਨਹੀਂ ਹੈ, ਸੁਭਾਅ ਦੀ ਗੱਲ ਆ। ਸੋ ਵਿਚਾਰ ਕਰਨਾ, ਆਪ ਜੀ ਨੂੰ ਗੁਰੂ ਜੀ ਨੇ ਸਮਝਾ ਤਾ, ਪੈਰੂ ਨੇ ਦਗਲੀ ਲੱਗੇ ਨਾ ਪਾਲਾ। ਕਹਿੰਦੇ ਫਿਰ ਮੇਰੇ ਤੇ ਇਹੋ ਜਿਹੀ ਕਿਰਪਾ ਹੋ ਗਈ ਆ, ਜਿਉਂਦਾ ਮੈਂ ਨਾਮ ਸਿਮਰਨ ਕਰਨ ਡਿਆ ਨਾ, ਹੁਣ ਮੈਂ ਸਰੀਰ ਨਹੀਂ ਲੈਣਾ, ਮੈਂ ਦਗਲੀ। ਕਹਿੰਦਾ ਆਪਾਂ ਰੂਹ ਦਾ ਰੂਈ ਵਾਲਾ ਕੱਪੜਾ, ਉਹਨੂੰ ਦਗੜੀ ਕਹਿੰਦੇ ਜੇ ਵੈਸੇ, ਠੀਕ ਹੈ। ਕਹਿੰਦੇ ਮੈਂ ਉਹ ਕੱਪੜਾ ਨਹੀਂ ਪਾਉਣਾ ਹੁਣ, ਮੈਨੂੰ ਪਾਲਾ ਲੱਗਣਾ ਹੀ ਨਹੀਂ, ਠੀਕ ਹੈ। ਇਸ ਕਰਕੇ ਕਹਿੰਦੇ ਬਾਬਾ ਮੈਂ ਸੱਚਖੰਡ ਚੋਂ ਬਾਹਰ ਆਉਣਾ ਹੀ ਨਹੀਂ, ਮੈਂ ਪਰਮਾਤਮਾ ਦੇ ਪ੍ਰਕਾਸ਼ ਚੋਂ ਬਾਹਰ ਆਉਣਾ ਹੀ ਨਹੀਂ, ਤੇ ਮੈਨੂੰ ਪਾਪਾਂ ਦਾ ਪਾਲਾ ਲੱਗਣਾ ਹੀ ਨਹੀਂ। ਫਿਰ ਅੱਗੇ ਜਾ ਕੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਬਲ ਤਿਸ ਬਾਪੇ ਜਿਨ ਹੋ ਜਾਇਆ, ਬਲ ਤਿਸ ਬਾਪੇ ਜਿਨ ਹੋ ਜਾਇਆ। ਹੁਣ ਇੱਥੇ ਧਿਆਨ ਦੇਣਾ ਬੜੇ ਧਿਆਨ ਦੇ ਨਾਲ, ਕਿ ਗੁਰੂ ਜੀ ਨੇ ਕਹਿਣ ਲੱਗੇ ਬਲ, ਬਲ ਦਾ ਪਾਪ ਸਦਕੇ ਜਾਵਾਂ, ਤਿਸ ਬਾਪੇ, ਕਹਿੰਦੇ ਉਸ ਬਾਪ ਦੇ, ਜਿਨ ਹੋ ਜਾਇਆ, ਜਿਹਨੇ ਮੈਨੂੰ ਜਨਮ ਦਿੱਤਾ। ਪਰ ਇੱਥੇ ਹੁਣ ਧਿਆਨ ਦਈਏ ਵੀ ਗੁਰੂ ਜੀ ਪਹਿਲਾਂ ਜਨਮ ਦੀ ਗੱਲ ਤੇ ਕਰ ਚੁੱਕੇ ਆ, ਕਿਸ ਤਰ੍ਹਾਂ ਆਪਾਂ ਹੁਣੇ ਪੰਕਤੀ ਪੜ੍ਹੀ, ਬਾਪ ਦਿਲਾਸਾ ਮੇਰੋ ਕੀਨਾ, ਵੀ ਮੈਨੂੰ ਪਰਮਾਤਮਾ ਨੇ ਆਸਾ ਦਿੱਤਾ, ਮਨੁੱਖ ਦਾ ਸੀਰ ਦਿੱਤਾ, ਉਹ ਤੇ ਮਿਲ ਚੁੱਕਾ, ਇੱਥੇ ਫਿਰ ਜਨਮ ਦੀ ਗੱਲ ਆ ਗਈ ਹੁਣ। ਬਲ ਤਿਸ ਬਾਪੇ ਜਿਨ ਹੋ ਜਾਇਆ, ਇੱਥੇ ਜਨਮ ਸਰੀਰ ਨਹੀਂ ਹੈ, ਇੱਥੇ ਜਨਮ ਕਿਹੜਾ ਆ? ਜਿਵੇਂ ਆਪ ਜੀ ਨੇ ਵੇਖਣਾ ਕਿ ਜਦੋਂ ਆਪਾਂ ਪੈਲੀ ਵਾਹੁੰਦੇ ਹਾਂ, ਪੈਲੀ ਬੀਜਦੇ ਹਾਂ ਤੇ ਬੀਜ ਖਿਲਾਰਦੇ ਹਾਂ, ਜਦੋਂ ਆਪਾਂ ਪੈਲੀ ਵਾਹੁੰਦੇ ਹਾਂ ਤੇ ਬੀਜ ਖਿਲਾਰਦੇ ਹਾਂ ਤੇ ਬੀਜ ਖਿਲਾਰ ਕੇ ਆਪਾਂ ਘਰ ਆ ਜਾਂਦੇ ਹਾਂ, ਤੇ ਬੰਦੇ ਦੇ ਮਨ 'ਚ ਚਾਅ ਕੀ ਹੁੰਦਾ? ਹੁਣ ਚਾਅ ਉਹਦੇ ਮਨ ਵਿੱਚ ਵੀ ਬੀਜ ਕਦੋਂ ਉੱਗੇ। ਜਦੋਂ ਬੀਜ ਉੱਗਦਾ ਆ, ਪਹਿਲਾਂ ਦੇਖੋ ਬੀਜ ਬੀਜਣ ਦਾ ਚਾਅ ਸੀ, ਫਿਰ ਬੀਜ ਉੱਗਣ ਦਾ ਚਾਅ ਆ, ਤੇ ਜਦੋਂ ਬੀਜ ਉੱਗਦਾ ਹੈ ਨਾ, ਉਹ ਕੀ ਬਣਦਾ? ਉਹ ਇੱਕ ਪੇੜ ਬਣਦਾ। ਜਦੋਂ ਬੀਜ ਉੱਗਦਾ ਨਾ, ਉਹ ਇੱਕ ਪੇੜ ਬਣਦਾ, ਤੇ ਜਦੋਂ ਉਹ ਪੇੜ ਬਣਦਾ ਨਾ, ਤੇ ਫਿਰ ਵਿਚਾਰ ਕਰਨਾ ਜਦੋਂ ਬੀਜ ਉੱਗਿਆ ਤੇ ਪੇੜ ਬਣਿਆ, ਪਹਿਲਾਂ ਬੀਜ ਉੱਗਣ ਦਾ ਚਾਅ ਸੀ, ਪੇੜ ਉੱਗੇ, ਹੁਣ ਪੇੜ ਉੱਗਿਆ, ਹੁਣ ਪੇੜ ਉੱਗਣ ਦਾ ਚਾਅ ਨਹੀਂ ਹੈ, ਹੁਣ ਚਾਹ ਕਿਹਦਾ? ਇਹਨੂੰ ਫਲ ਪਵੇ। ਇਹਦਾ ਮੁੱਲ ਮਨ ਵਿੱਚ ਚਾਹ ਪੈਦਾ ਵੱਖਰੇ ਵੱਖਰੇ ਹੋ ਰਹੇ ਨੇ। ਠੀਕ ਹੈ, ਹੁਣ ਧਿਆਨ ਕਰਨਾ। ਇੱਕ ਜ਼ਿਮੀਂਦਾਰ ਸੀ, ਉਹਦਾ ਬੱਚਾ ਸੀ, ਤੇ ਉਹਨੇ ਬੱਚੇ ਆਪਣੇ ਨੂੰ ਸਕੂਲੇ ਦਾਖਲ ਕਰਾ ਦਿੱਤਾ। ਕਹਿੰਦੇ ਲੈ ਪੁੱਤ ਵੀ ਤੂੰ ਪੜ੍ਹ ਲੈ। ਠੀਕ ਹੈ, ਉਹ ਪੜ੍ਹਨ ਲੱਗ ਪਿਆ। ਇੱਕ ਦਿਨ ਕੀ ਹੋਇਆ, ਪਿਤਾ ਜੀ ਕਹਿਣ ਲੱਗੇ ਘਰਵਾਲੀ ਨੂੰ, ਕਹਿੰਦੇ ਗੱਲ ਸੁਣ ਭਲੀਏ ਲੋਕੇ, ਇਹ ਕਿੱਦਾਂ ਦੀ ਔਲਾਦ ਆ? ਕਹਿੰਦੀ ਕਿਉਂ ਕੀ ਹੋਇਆ? ਕਹਿੰਦਾ ਇਹਨੇ ਪਿਓ ਦੇ ਪੁੱਤ ਨੇ ਕਦੀ ਨਹੀਂ ਮੈਨੂੰ ਪੁੱਛਿਆ ਵੀ ਪਾਪਾ ਤੁਸੀਂ ਪੈਲੀ ਵਾਹੁਣ ਚੱਲੇ ਹੋ, ਹੁਣ ਕੀ ਬੀਜਣਾ? ਪੈਲੀ ਵਾਹਲੀ ਸਾਰੀ, ਫਸਲ ਬੀਜ ਲਈ ਸਾਰੀ, ਫਸਲ ਕੱਟ ਲਈ ਸਾਰੀ। ਤੇ ਅੱਗੋਂ ਕਹਿੰਦੀ ਗੱਲ ਸੁਣੋ, ਪੜ੍ਹਨੇ ਤਾਂ ਤੁਸੀਂ ਪਾਇਆ ਉਹਨੂੰ, ਹੁਣ ਉਹਨੂੰ ਪੜ੍ਹ ਲੈਣ ਦਿਓ। ਤੇ ਪ੍ਰਭੂ ਕੀ ਕਹਿੰਦਾ? ਕਹਿੰਦਾ ਮੈਂ ਚਾਹੁੰਦਾ ਪੜ੍ਹ ਜਾਵੇ, ਮੈਂ ਚਾਹੁੰਦਾ ਪੜ੍ਹ ਜਾਵੇ, ਪੜ੍ਹਨੇ ਮੈਂ ਹੀ ਪਾਇਆ, ਪਰ ਪੜ੍ਹਾਈ ਦੇ ਨਾਲ ਨਾਲ ਮੇਰੇ ਵੱਲ ਵੀ ਧਿਆਨ ਰੱਖੇ, ਮੈਨੂੰ ਪੁੱਛ ਹੀ ਲਵੇ ਕਿ ਪਿਓ ਹੁਣ ਬੀਜਣਾ ਕੀ ਹੈ ਪੈਲੀ 'ਚ? ਪੈਲੀ ਵਾਹਲੀ ਹੈ। ਜਿਹੜਾ ਬੱਚਾ ਪੜ੍ਹਦਾ ਪੜ੍ਹਦਾ ਬਾਪ ਨੂੰ ਪੁੱਛ ਲਵੇ ਕਿ ਪੈਲੀ ਵਾਹਲੀ ਜੇ, ਹੁਣ ਪੈਲੀ 'ਚ ਕੀ ਬੀਜਿਆ ਜੇ, ਫਸਲ ਕੱਟ ਲਈ ਜੇ, ਜੋ ਭਾਵੇਂ ਨਾ ਹੀ ਕੱਟੇ, ਪਰ ਪਿਓ ਨੂੰ ਚਾਅ ਬੜਾ ਚੜ੍ਹਦਾ ਵੀ ਮੇਰਾ ਪੁੱਤ ਮੈਨੂੰ ਪੁੱਛਦਾ, ਮੈਂ ਜ਼ਿੰਮੇਦਾਰ ਹਾਂ, ਇਹ ਜਾਣਕਾਰੀ ਲੈਂਦਾ ਵੀ ਆਪਾਂ ਪੈਲੀ ਵਾਹਲੀ, ਹੁਣ ਪੈਲੀ 'ਚ ਬੀਜਣਾ ਕੀ? ਧਿਆਨ ਕਰਨਾ, ਅਕਾਲ ਪੁਰਖ ਪਰਮਾਤਮਾ ਨੇ ਤੁਹਾਡੇ ਮਨ ਨੂੰ ਮੋਹ ਮਾਇਆ 'ਚ ਪਾਇਆ। ਜਿੱਦਾਂ ਬਾਪ ਚਾਹੁੰਦਾ ਬੱਚਾ ਪੜ੍ਹ ਜਾਵੇ, ਸਕੂਲੇ ਆਪ ਹੀ ਪੜਾਉਂਦਾ, ਇੱਦਾਂ ਹੀ ਪਰਮਾਤਮਾ ਨੇ ਮੋਹ ਮਾਇਆ ਤੁਹਾਨੂੰ ਆਪ ਪਾਇਆ, ਤੇ ਬਾਪ ਵੀ ਚਾਹੁੰਦਾ ਕਿ ਮੇਰਾ ਬੱਚਾ ਜਾਣੇ ਕਿ ਮੇਰੇ ਕੋਲ ਕੀ ਹੈ, ਮੈਂ ਕਿਹੜਾ ਕੰਮ ਕਦੋਂ ਕਰਦਾ, ਪੈਲੀ ਵਾਹਣੀ ਕਦੋਂ ਆ, ਪੈਲੀ ਕੱਟਣੀ ਕਦੋਂ ਆ। ਤੇ ਪਰਮਾਤਮਾ ਵੀ ਚਾਹੁੰਦਾ ਇੱਕ ਸਮੋਹ ਮਾਇਆ ਵਿੱਚ ਰਹਿੰਦਿਆ, ਮਨਾ ਕਰੀ ਤੂੰ ਵੀ ਪੁੱਛ ਕਿ ਪਰਮਾਤਮਾ ਤੂੰ ਕਰਦਾ ਕੀ ਹੈ, ਤੂੰ ਦਿੰਦਾ ਕੀ ਹੈ, ਉਹਦੇ ਵੀ ਤੇ ਮਨ ਦੀ ਖਿੱਚ ਆ। ਹੁਣ ਧਿਆਨ ਕਰਨਾ, ਛੋਟਾ ਬੱਚਾ ਸੀ, ਸਕੂਲੋਂ ਆਇਆ ਤੇ ਪਿਤਾ ਜੀ ਕਹਿਣ ਲੱਗੇ ਪੁੱਤ ਮੈਂ ਭੱਜ ਕੇ ਪੈਲੀ ਵਾਹ ਆਵਾਂ, ਤੇ ਉਹਨਾਂ ਦੇ ਮੂੰਹ ਨਿਕਲ ਗਿਆ, ਕਹਿੰਦੇ ਪੈਲੀ ਵੱਤਰ ਹੈ, ਮੈਂ ਹੁਣ ਵੇਲੇ ਸਿਰ ਵਾਹ ਲਵਾਂ। ਤੇ ਬੱਚਾ ਪੁੱਛਣ ਲੱਗਾ, ਕਹਿੰਦਾ ਪਿਤਾ ਜੀ ਵੱਤਰ ਕੀ ਹੁੰਦੀ ਹੈ? ਪਿਤਾ ਜੀ ਬੜੇ ਖੁਸ਼ ਹੋਏ, ਉਹਨੂੰ ਗਲੇ ਨਾਲ ਲਾ ਕੇ ਕੀ ਕਹਿੰਦੇ, ਕਹਿੰਦੇ ਵਾਹ ਉਹ ਪੁੱਤਰਾ, ਤੂੰ ਮੇਰਾ ਨਾਂ ਰੋਸ਼ਨ ਕਰੇਗਾ। ਕਹਿੰਦਾ ਪਿਤਾ ਜੀ ਕਿੱਦਾਂ? ਕਹਿੰਦੇ ਦੇਖ ਤੂੰ ਸਕੂਲ ਵੀ ਜਾਣਾ, ਪੜ੍ਹਾਈ ਵੱਲ ਵੀ ਧਿਆਨ ਆ, ਤੇਰਾ ਮੇਰੀ ਕਮਾਈ ਵੱਲ ਵੀ ਧਿਆਨ ਹੈ, ਤੂੰ ਪੁੱਛਿਆ ਤਾਂ ਹੈ ਪਿਤਾ ਜੀ ਵੱਤਰ ਕਿਹਨੂੰ ਕਹਿੰਦੇ? ਤੇ ਪਿਤਾ ਜੀ ਕਹਿਣ ਲੱਗੇ ਪੁੱਤਰ ਉਸ ਸਮੇਂ ਨੂੰ ਵੱਤਰ ਕਹਿੰਦੇ ਜਿਸ ਸਮੇਂ ਪੈਲੀ ਵਿੱਚ ਕੁਝ ਬੀਜਿਆ ਜਾ ਸਕਦਾ ਹੈ। ਅੱਛਾ ਪਿਤਾ ਜੀ ਫਿਰ ਕੀ ਬੀਜੋਗੇ? ਕਹਿੰਦੇ ਪੁੱਤ ਹੁਣ ਤੇ ਕਣਕ ਦਾ ਟਾਈਮ ਹੋ ਗਿਆ ਤੇ ਕਣਕ ਬੀਜਣੀ। ਉਹਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਬੱਚੇ ਨੇ ਕੁਝ ਪੁੱਛਿਆ। ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਆ ਗੁਰੂ ਤੁਹਾਡਾ ਬਾਪ ਆ, ਕਿਤੇ ਇਹਨੂੰ ਵੀ ਪੁੱਛਿਓ, ਮਾਇਆ ਵਿੱਚ ਰਹਿੰਦਿਆਂ ਰਹਿੰਦਿਆਂ ਸੰਸਾਰ ਦੀ ਪੜ੍ਹਾਈ ਕਰਦਿਆਂ ਕਰਦਿਆਂ ਕਿਤੇ ਗੁਰੂ ਨੂੰ ਪੁੱਛਿਓ, ਗੁਰੂ ਜੀ ਕਿਰਪਾ ਕਰੋ ਵੀ ਵੱਤਰ ਕਿਹਨੂੰ ਕਹਿੰਦੇ ਆ? ਬਾਣੀ 'ਚ ਲਿਖਿਆ ਨੀ ਵੱਤਰ ਬੀਜਣ, ਵੱਤਰ ਕਿਹਨੂੰ ਕਹਿੰਦੇ ਆ? ਉਸ ਸਮੇਂ ਨੂੰ ਜਿਸ ਸਮੇਂ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਬਜਾਈ ਕੀਤੀ ਜਾ ਸਕਦੀ ਹੈ। ਉਹ ਕਿਹੜਾ ਸਮਾਂ? ਮਨੁੱਖ ਦਾ ਸਰੀਰ ਹੈ ਨਾ, ਕਿੰਨਾ ਚਾਹ ਚੜੂਗਾ। ਫਿਰ ਬੱਚੇ ਨੇ ਕੀ ਪੁੱਛਿਆ, ਕੀ ਬੀਜਣ ਲੱਗੇ ਹੋ? ਤੁਸੀਂ ਪੁੱਛਿਓ ਕਿ ਜੇ ਪੈਲੀ ਸਾਡੀ ਵੱਤਰ ਤਾਂ ਬਜਾਈ ਕੀ ਕਰਨੀ ਆ? ਤੇ ਗੁਰੂ ਜੀ ਕਹਿੰਦੇ ਅਬ ਕੱਲੂ ਆਇਓ ਰੇ, ਇੱਕ ਨਾਮ ਬੋਗ ਨੇ ਕਲਯੁਗ ਆ ਗਿਆ, ਨਾਮ ਦੀ ਬਜਾਈ ਕਰ, ਦੱਸੋ ਕਿੰਨਾ ਚਾਹ ਚੜੂਗਾ ਬਈ ਹੈ। ਫਿਰ ਧਿਆਨ ਕਰਨਾ, ਪਹਿਲਾਂ ਬੀ ਪਾਇਆ, ਪਹਿਲਾਂ ਚਾਹ ਸੀ ਹਲ ਵਾਹੁਣ ਦਾ, ਫਿਰ ਚਾਹ ਸੀ ਬੀ ਪਾਉਣ ਦਾ। ਇਸੇ ਤਰ੍ਹਾਂ ਸਾਡੇ ਮਨ 'ਚ ਚਾਹ ਹੋਣਾ ਚਾਹੀਦਾ, ਪਹਿਲਾਂ ਪਾਠ ਕਰਨ ਦਾ, ਗੁਰਬਾਣੀ ਪੜ੍ਹਨੀ ਤੇ ਹਲ ਵਾਹੁਣਾ, ਇੱਕ ਚੀਜ਼ ਆ। ਜਦੋਂ ਹਲ ਵਾਹਵਾਂਗੇ ਫਿਰ ਬੀ ਪਾਵਾਂਗੇ। ਜਿਹਨੇ ਗੁਰਬਾਣੀ ਪੜ੍ਹੀ ਉਹਦੇ ਮਨ 'ਚ ਚਾਹ ਪੈਦਾ ਹੋਣਾ ਚਾਹੀਦਾ ਨਾਮ ਸਿਮਰਨ ਦਾ। ਜਿਹਦੇ ਅੰਦਰ ਨਾਮ ਸਿਮਰਨ ਦਾ ਬੀ ਪੈ ਜਾਵੇ ਉਹਦੇ ਮਨ 'ਚ ਚਾਹ ਪੈਦਾ ਹੋਣਾ ਚਾਹੀਦਾ ਹੈ। ਪੇੜ ਕਦੋਂ ਉੱਗੂਗਾ? ਜਦੋਂ ਪੇੜ ਉੱਗਿਆ ਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਫਿਰ ਨਵਾਂ ਚਾਹ ਪੈਦਾ ਹੋਇਆ, ਕਿਹੜਾ? ਤੈਨੂੰ ਫਲ ਕਿਦੋਂ ਲੱਗੂਗਾ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਇਸੇ ਤਰ੍ਹਾਂ ਹੀ ਗੁਰੂ ਜੀ ਕੀ ਲਿਖਦੇ ਆ, ਬਲ ਤਿਸ ਬਾਪੇ ਜਿਨ ਹੋ ਜਾਇਆ, ਕਹਿੰਦੇ ਮੈਂ ਉਸ ਪਿਤਾ ਦੇ ਸਦਕੇ ਜਾਣਾ, ਕੁਰਬਾਨ ਜਾਣਾ, ਜਿਹਨੇ ਮੇਰੇ ਅੰਦਰ ਆਹ ਨਵੀਂ ਚੀਜ਼ ਪੈਦਾ ਕੀਤੀ ਹੈ। ਕਿਹੜੀ? ਨਵਾਂ ਜੀਵਨ ਪੈਦਾ ਕੀਤਾ ਹੈ। ਇਸ ਮਾਇਆ ਵਿੱਚ ਰਹਿੰਦਿਆਂ ਰਹਿੰਦਿਆਂ ਜਿਹਨੇ ਉਸ ਪਰਮਾਤਮਾ ਦੇ ਮਲਾਪ ਦਾ ਨਵਾਂ ਚਾਅ ਪੈਦਾ ਕੀਤਾ ਹੈ, ਇਸ ਗੁਰੂ ਗ੍ਰੰਥ ਸਾਹਿਬ ਰੂਪੀ ਬਾਪ ਦੇ ਮੈਂ ਸਦਕੇ ਜਾਣਾ, ਇਹਦੇ ਲੜ ਲੱਗਿਆ, ਇਸ ਬਾਪ ਨੇ ਮੇਰੇ 'ਚ ਸੋਝੀ ਪਾਈ ਤਾਂ ਮੇਰੇ ਅੰਦਰ ਚਾਅ ਪੈਦਾ ਹੋਇਆ। ਇੱਥੇ ਪੈਦਾ ਹੋਣਾ ਸਰੀਰ ਦਾ ਨਹੀਂ, ਇੱਥੇ ਪੈਦਾ ਮਨ ਵਿੱਚ ਚਾਹ ਦਾ, ਜੇ ਉਹਦੇ ਲਈ ਸਦਕੇ ਜਾ ਰਿਹਾ ਮਨ। ਫਿਰ ਕੀ ਕਹਿਣ ਲੱਗੇ? ਕਹਿੰਦੇ ਵੀ ਪੈਦਾ ਕੀ ਹੋਇਆ? ਦੇਖੋ ਪਹਿਲਾਂ ਦੱਸਿਆ, ਬਲ ਤਿਸ ਬਾਪੇ ਜਿਨ ਹੋ ਜਾਇਆ, ਕਹਿੰਦੇ ਮੈਂ ਤਾਂ ਸਦਕੇ ਜਾਣਾ ਜਿਹਨੇ ਮੇਰੇ ਅੰਦਰ ਇਹ ਚੀਜ਼ ਪੈਦਾ ਕੀਤੀ ਆ, ਚਾਹ ਪੈਦਾ ਕੀਤਾ। ਕਹਿੰਦੇ ਕੀ ਪੈਦਾ ਕੀਤਾ ਬਈ? ਕਹਿੰਦੇ ਪੰਚਾਂ ਤੇ ਮੇਰਾ ਸੰਗ ਚੁਕਾਇਆ। ਦੱਸੋ, ਕਹਿੰਦੇ ਪੰਚਾਂ ਤੇ ਮੇਰਾ ਸੰਗ ਚੁਕਾਇਆ, ਕੀ ਪੈਦਾ ਹੋਇਆ ਮੇਰੇ ਅੰਦਰ? ਨਵਾਂ ਜੀਵਨ ਪੈਦਾ ਹੋਇਆ। ਕਿਹੜਾ? ਕਹਿੰਦੇ ਉਹ ਜਿਹੜੇ ਪੰਜ ਮੇਰੇ ਅੰਦਰ ਵਿਕਾਰ ਸੀ ਨਾ, ਕਹਿੰਦੇ ਪਹਿਲਾਂ ਮੇਰੀ ਉਹਨਾਂ ਦੀ ਅਧੀਨਗੀ ਸੀ, ਉਹਨਾਂ ਦਾ ਸੰਗ ਸੀ ਮੇਰਾ। ਕਹਿੰਦੇ ਇਸ ਬਾਪ ਨੇ ਐਸੀ ਕਿਰਪਾ ਕੀਤੀ ਨਾਮ ਦੀ, ਐਸਾ ਬੀਜ ਬੋਇਆ ਮੇਰੇ ਅੰਦਰ ਕਿ ਉਹਦੇ ਨਾਮ ਦੇ ਬੀਜ ਦੇ ਨਾਲ ਮੇਰੇ ਅੰਦਰੋਂ ਉਹਨਾਂ ਪੰਜਾਂ ਦਾ ਜਿਹੜਾ ਸੰਗ ਆ ਨਾ, ਉਹ ਖਤਮ ਹੋ ਗਿਆ। ਉਹਨਾਂ ਦੀ ਅਧੀਨਗੀ ਖਤਮ ਹੋ ਗਈ। ਹੁਣ ਮੈਂ ਉਹਨਾਂ ਦੇ ਅਧੀਨ ਨਹੀਂ ਹੈਗਾ। ਹੁਣ ਉਹ ਆਪਣਾ ਕੰਮ ਕਰਨ ਡਏ ਨੇ ਤੇ ਮੈਂ ਆਪਣਾ ਕੰਮ ਕਰਨ ਡਿਆ। ਗੁਰੂ ਪਿਆਰੇ ਮਰਦੇ ਨਹੀਂ ਜੇ ਕਿਸੇ ਦੇ ਵੀ, ਨਾ ਕਿਤੇ ਮਾਰਨ ਦੇ ਚੱਕਰ 'ਚ ਪੈ ਜਾਓ, ਇਹ ਮਰਦੇ ਨਹੀਂ ਕਿਸੇ ਦੇ ਵੀ, ਇਹ ਤਾਂ ਸਿਰਫ ਵੱਸ 'ਚ ਕੀਤੇ ਜਾ ਸਕਦੇ ਆ। ਦੇਖੋ ਉਹਨਾਂ ਨੇ ਲਿਖਿਆ ਸੰਗ ਚੁਕਾਇਆ, ਇਹਨਾਂ ਨੂੰ ਸੰਗ ਪਹਿਲਾਂ ਇਹਨਾਂ ਦੇ ਮਗਰ ਭਜਦਾ ਸੀ, ਹੁਣ ਇਹਨਾਂ ਦੇ ਨਾਲ ਸੰਗ ਛੁੱਟ ਗਿਆ, ਹੁਣ ਆਪਣੀ ਮਰਜ਼ੀ ਕਰਨ ਲੱਗ ਪਿਆ ਮਨ। ਕਹਿੰਦਾ ਭਾਵ ਗੁਰੂ ਦੇ ਮਾਰਗ 'ਤੇ ਤੁਰਨ ਲੱਗ ਪਿਆ। ਪਹਿਲਾਂ ਵਿਕਾਰ ਕੀ ਕਰਦੇ ਸੀ? ਆਪਾਂ ਪੜ੍ਹਦੇ ਬਾਣੀ ਹਾਂ, ਸਾਡੀ ਖਿੱਚ ਕਿੱਥੇ ਲੱਗੀ ਹੁੰਦੀ ਹੈ? ਝੂਠੀ ਮੰਗ ਵਾਲੇ ਪਾਸੇ, ਫਲਾਣਾ ਕੰਮ ਬਣ ਜਾਏ, ਧਮਕਾਉਣਾ ਕੰਮ ਬਣ ਜਾਏ, ਇਹਦਾ ਮਤਲਬ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਂਦੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਪੰਚ ਮਾਰ ਪਾਵਾਂ ਤਲ ਦੀਨੇ। ਕਹਿੰਦੇ ਬੜੀ ਕਿਰਪਾ ਕੀਤੀ ਗੁਰੂ ਜੀ ਨੇ। ਕਹਿੰਦਾ ਕਿਹੜੀ ਕਿਰਪਾ? ਕਹਿੰਦੇ ਐਸੀ ਕਿਰਪਾ ਕੀਤੀ ਵੀ ਇਹਨਾਂ ਪੰਜਾਂ ਨੂੰ ਮੈਂ ਮਾਰ ਕੇ ਆਪਣੇ ਪੈਰਾਂ ਥੱਲੇ ਰੱਖ ਲਿਆ। ਹੁਣ ਪੈਰਾਂ ਥੱਲੇ ਰੱਖਣ ਦਾ ਮਤਲਬ ਕੀ ਹੈ? ਕਿ ਇਹ ਪੰਜ ਦੇ ਪੰਜ ਮੇਰੇ ਵੱਸ 'ਚ ਨੇ। ਪੰਚ ਦੂਤ ਤੁਧ ਵੱਸ ਕੀਤੇ ਕਾਲ ਕੰਟਕ ਮਾਰਿਆ, ਪੰਜੇ ਵੱਸ 'ਚ ਕਰ ਲਿਆ। ਹੁਣ ਐਸੇ ਵੱਸ 'ਚ ਕਰ ਲਿਆ ਵੀ ਗੁਰੂ ਨੂੰ ਪਿਆਰੀ ਸਤਿ ਸੰਗਤ ਜੀਓ, ਹੁਣ ਇਹਨਾਂ ਦਾ ਕੋਈ ਵੀ ਮੇਰੇ 'ਤੇ ਭਾਰ ਨਹੀਂ ਹੈ, ਕੋਈ ਪ੍ਰਭਾਵ ਨਹੀਂ ਹੈ, ਕੋਈ ਮੇਰੇ 'ਤੇ ਜ਼ੋਰ ਨਹੀਂ ਪਾਉਂਦੇ, ਕੋਈ ਇਹ ਮੈਨੂੰ ਆਪਣੇ ਮਗਰ ਨਹੀਂ ਲਾਉਂਦੇ, ਕਿਉਂਕਿ ਇਹਨਾਂ ਦਾ ਤੇ ਮੇਰਾ ਹੁਣ ਸੰਬੰਧ ਰਿਹਾ ਹੀ ਨਹੀਂ। ਹੁਣ ਧਿਆਨ ਕਰਨਾ, ਕਿਸੇ ਬੰਦੇ ਦਾ ਕਿਸੇ ਨਾਲ ਸੰਬੰਧ ਟੁੱਟ ਜਾਏ, ਉਹਦੀ ਅਧੀਨਗੀ ਖਤਮ ਹੋ ਜਾਂਦੀ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗੇ ਕਿ ਸਾਡੇ ਮਨ ਦਾ ਇਹਨਾਂ ਪੰਜਾਂ ਦੇ ਨਾਲ ਕੋਈ ਸੰਬੰਧ ਨਹੀਂ ਰਿਹਾ, ਇਹਨਾਂ ਦੀ ਅਧੀਨਗੀ ਨਹੀਂ ਰਹੀ। ਅੱਗੇ ਮੇਰਾ ਮਨ ਇਹਨਾਂ ਦਾ ਅਧੀਨ ਸੀਗਾ, ਠੀਕ ਆ, ਇਹ ਕਹਿੰਦੇ ਸੀ ਆਹ ਕਰਦੇ ਕਰ, ਪੜ੍ਹਨ ਬਾਣੀ ਡਿਆ ਹੋਣੇ ਸਾ, ਧਿਆਨ ਸਾਡਾ ਜੱਗ ਵਾਲੇ ਪਾਸੇ ਲੱਗਾ ਹੁੰਦਾ ਸੀ, ਠੀਕ ਆ, ਆਹ ਦੇ ਦਿਓ, ਉਹ ਦੇ ਦਿਓ, ਆਹ ਦੇ ਦਿਓ, ਉਹ ਦੇ ਦਿਓ। ਫਿਰ ਗੁਰੂ ਜੀ ਨੇ ਲਿਖਤਾ ਬਾਣੀ ਅੰਦਰ, ਕਹਿੰਦੇ ਦਾਤ ਪਿਆਰੀ ਵਿਸਰਿਆ ਦਿੱਤਾਰਾ, ਕਹਿੰਦੇ ਆਪਾਂ ਨੂੰ ਦਾਤ ਚੰਗੀ ਲੱਗਣ ਲੱਗ ਪਈ ਤੇ ਪਰਮਾਤਮਾ ਦੇ ਨਾਲ ਵਿਸਾਰਾ ਹੋ ਗਿਆ, ਉਹਨੂੰ ਭੁੱਲ ਕੇ ਬਹਿ ਗਏ, ਸਾਡਾ ਧਿਆਨ ਗਿਆ ਹੀ ਨਹੀਂ ਉਸ ਪਾਸੇ ਵੀ ਚੱਲ ਕੋਈ ਗੱਲ ਨਹੀਂ ਯਾਰ। ਦੇਖੋ ਹਰ ਬੰਦੇ ਦੀ ਨਾ ਇੱਕ ਖਿੱਚ ਆ, ਉਹ ਗੁਰੂ ਦੇ ਕੋਲੋਂ ਇੱਕ ਨਵੀਂ ਚੀਜ਼ ਲੈਣੀ ਚਾਹੁੰਦਾ ਰੋਜ਼। ਹਰ ਬੰਦੇ ਦੀ ਇੱਕ ਮਨ ਵਿੱਚ ਖਿੱਚ ਆ, ਤੁਸੀਂ ਦੇਖੋ ਹਰ ਇਨਸਾਨ ਰੋਜ਼ ਨਵੇਂ ਬੰਦੇ ਨੂੰ ਮਿਲਣਾ ਚਾਹੁੰਦਾ, ਰੋਜ਼ ਨਵੀਂ ਚੀਜ਼ ਲੈਣੀ ਚਾਹੁੰਦਾ, ਠੀਕ ਹੈ। ਔਰ ਥੋੜ੍ਹੇ ਜਿਹੇ ਸਮੇਂ ਬਾਅਦ ਨਾ, ਹੁਣ ਆਪਾਂ ਕਾਰ ਹੀ ਲੈ ਆਈਏ, ਭਾਵੇਂ ਜਿੱਦਣ ਆਪਾਂ ਨਵੀਂ ਲੈ ਕੇ ਉਹਨੇ ਸ਼ੋਰੂਮ 'ਚ ਬੜਾ ਚਾਅ ਹੁੰਦਾ, ਹਫ਼ਤੇ 10 ਦਿਨ ਦੀ ਖੇਡ ਹੁੰਦੀ, ਆਪਾਂ ਕਾਰ ਲੈ ਕੇ ਸਾਡੇ ਤੋਂ ਮਹਿੰਗੀ ਲਿਆ ਕੋਈ, ਜਦੋਂ ਲਿਆ ਕੇ ਉਹਨੇ ਖੜੀ ਕੀਤੀ ਤੇ ਆਪਾਂ ਉਹਦੇ ਵੱਲ ਦੇਖ ਕੇ ਨਾ ਤੇ ਆਪਣੀ ਗੱਡੀ ਦਾ ਚਾਅ ਖਤਮ ਹੋ ਗਿਆ। ਕੀ ਕਹਿੰਦਾ? ਕਹਿੰਦਾ ਯਾਰ ਮੈਂ ਲਿਆਂਦੀ ਤੇ ਸੀ, ਹੁਣ ਇਹ ਮੇਰੇ ਤੋਂ ਵੀ ਮਹਿੰਗੀ ਲਿਆ, ਆਪਾਂ ਇਹ ਕਦੋਂ ਲਿਆਵਾਂਗੇ? ਆ ਗਿਆ ਗੁਰੂ ਦੇ ਚਰਨਾਂ 'ਚ, ਕਹਿੰਦਾ ਗੁਰੂ ਜੀ ਕਰੋ ਕਿਰਪਾ, ਸਾਨੂੰ ਆਹ ਵਾਲੀ ਕਦੋਂ ਦੇਣੀ ਹੈ? ਇਹਦਾ ਮਨ ਨਵੀਂ ਚੀਜ਼ ਵੇਖ ਕੇ ਤੇ ਨਵਾਂ ਚਾਹ ਚੜ੍ਹਦਾ ਰੋਜ਼, ਠੀਕ। ਹੁਣ ਧਿਆਨ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਨ ਦਾ ਸੁਭਾਅ ਵੇਖਿਆ ਵੀ ਇਸ ਮਨ ਦਾ ਸੁਭਾਅ ਆ ਵੀ ਰੋਜ਼ ਨਵੀਂ ਚੀਜ਼ ਚਾਹੀਦੀ ਹੈ, ਇਹ ਨਵੇਂ ਦੇ ਨਾਲ ਦੋਸਤੀ ਕਰਦਾ ਹੈ, ਇਹਨੂੰ ਨਵੇਂ ਨਾਲ ਦੋਸਤੀ ਚੰਗੀ ਲੱਗਦੀ ਹੈ। ਤੁਸੀਂ 4 ਦਿਨ ਇੱਕ ਬੰਦੇ ਨਾਲ ਰਹਿ ਕੇ ਦੇਖ ਲਓ, ਹੂੰ, ਤੁਹਾਡੇ ਮਨ 'ਚ ਕੀ ਆਊਗਾ? ਉਹ ਯਾਰ ਇਹਦਾ ਤਾਂ ਮੈਨੂੰ ਪਤਾ ਲੱਗ ਗਿਆ ਕਿ ਹੁਣ ਨਵਾਂ ਦੋਸਤ ਬਣਾਈਏ। ਖਿੱਚਿਆ, ਇਹ ਜੀਵਨ ਦੀ ਖਿੱਚਿਆ ਵੀ ਨਵਾਂ ਬੰਦਾ, ਨਵੀਂ ਦੋਸਤੀ, ਨਵਾਂ ਜੀਵਨ ਚਾਹੀਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਹੀ ਕਹਿੰਦੇ, ਕਹਿੰਦੇ ਜੇ ਤੇਰਾ ਸੁਭਾਅ ਇੱਦਾਂ ਦਾ ਨਾ ਤੇ ਇਹਦੇ ਵਰਗਾ ਨਵਾਂ ਕੋਈ ਨਹੀਂ ਆ, ਸਾਹਿਬ ਮੇਰਾ ਨਿੱਤ ਨਵਾਂ ਨਰੋਵਾ। ਕਹਿੰਦੇ ਕਰ ਲੈ ਦੋਸਤੀ, ਹਰ ਸਵਾਸ 'ਚ ਨਵਾਂ ਆ। ਕਿਵੇਂ? ਤੁਸੀਂ ਨਾ ਸਿਮਰਨ ਕਰਕੇ ਦੇਖੋ, ਗੁਰੂ ਦਾ ਪੱਲਾ ਫੜ ਕੇ ਦੇਖੋ, ਆਪ ਜੀ ਨੂੰ ਐਸਾ ਆਨੰਦ ਆਵੇਗਾ। ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਹਰ ਸਵਾਸ 'ਚ ਲੱਗਦਾ ਹੈ ਕਿ ਜੀਵਨ ਨਵਾਂ ਹੀ ਹੈ, ਕੋਈ ਨਵੀਂ ਚੀਜ਼ ਲੱਭਣ ਡਈ ਹੈ। ਆਪ ਜੀ ਨਾਲ ਆਨੰਦ ਦੇਖਣਾ, ਆਪ ਜੀ ਇੱਕ ਗੀਤ, ਇੱਕ ਕਿਤਾਬ ਰੋਜ਼ ਪੜਿਓ, ਦੋ ਦਿਨ ਤਿੰਨ ਦਿਨ ਚਾਰ ਦਿਨ ਪੜ੍ਹ ਲਿਓ ਆਪ ਜੀ, ਤੇ ਆਪ ਜੀ ਨਾ ਅੱਕ ਜਾਓਗੇ, ਆਪ ਜੀ ਖੁਦ ਹੀ ਕਹਿ ਦਿਓਗੇ ਉਹ ਯਾਰ ਬੰਦ ਕਰ ਇਹਨੂੰ ਯਾਰ, ਕਹਿ ਦਿਓਗੇ ਨਾ। ਅੱਛਾ ਕਿਤਾਬ ਪੜ੍ਹਦੇ ਪਏ ਹੋ, ਤੁਹਾਡੀ ਮਾਂ ਹੀ ਕਹਿ ਦੇਗੀ ਨਾ ਪੁੱਤ ਤੂੰ ਇੱਕੋ ਕਿਤਾਬ ਲਈ ਹੈ, ਰੋਜ਼ ਧੜੀ ਇਹੀ ਪੜ੍ਹਦਾ ਰਹਿੰਦਾ, ਕੋਈ ਨਵੀਂ ਚੀਜ਼ ਨਹੀਂ ਪੜ੍ਹ ਸਕਦਾ ਤੂੰ। ਗੀਤ ਉਹੀ ਸੁਣਿਆ, ਉਹੀ ਕਿਤਾਬ ਰੋਜ਼ ਪੜ੍ਹੀ ਤੇ ਘਰ ਦਾ ਕੋਈ ਗਾਣਾ ਪਈਆਂ, ਆਪਣਾ ਮਨ ਵੀ ਉਚਾਟ ਹੋ ਗਿਆ। ਪਰ ਸਦਕੇ ਜਾਵਾਂ, ਗੁਰਬਾਣੀ ਰੋਜ਼ ਉਹੀ ਪੜ੍ਹਦੇ, ਕਦੀ ਮਨ ਉਚਾਟ ਹੋਇਆ? ਉਹੀ ਪੜ੍ਹਦੇ ਨਾ ਰੋਜ਼ ਆਪਾਂ ਪੰਜਾਂ ਬਾਣੀ ਦਾ ਪਾਠ, ਉਹੀ ਰੋਜ਼ ਕਰਦੇ, ਕਦੀ ਮਨ ਉਚਾਟ ਹੋਇਆ? ਰੋਜ਼ ਇੱਕ ਜ਼ਿੰਦਗੀ ਦੇ ਅੰਦਰ ਨਵਾਂ ਅਹਿਸਾਸ ਹੁੰਦਾ ਹੈ ਰੋਜ਼। ਤੁਸੀਂ ਦੇਖੋ ਆਪਾਂ ਨਾ ਪਾਠ ਕਰਦੇ ਹਾਂ, ਜਦੋਂ ਪਾਠ ਕਰਦੇ ਹਾਂ, ਕਰਦਿਆਂ ਕਰਦਿਆਂ ਆਪਣੇ ਮਨ ਵਿੱਚ ਕਦੀ ਨਹੀਂ ਆਇਆ ਵੀ ਆਪਾਂ ਇਹ ਕੱਲ੍ਹ ਵੀ ਪੜ੍ਹਿਆ ਸੀ। ਆਪਣੇ ਮਨ 'ਚ ਪਤਾ ਕੀ ਆਉਂਦਾ ਵੀ ਯਾਰ ਕੱਲ੍ਹ ਵੀ ਪੜ੍ਹਿਆ ਸੀ, ਅੱਜ ਵੀ ਪੜ੍ਹਿਆ, ਪਰ ਅੱਜ ਆਨੰਦ ਕੁਝ ਵੱਧ ਆਇਆ। ਕੱਲ੍ਹ ਫਿਰ ਪੜ੍ਹ ਲਿਓ, ਕੀ ਆਊ ਮਨ 'ਚ? ਅੱਜ ਆਨੰਦ ਕੁਝ ਹੋਰ ਜ਼ਿਆਦਾ ਆਇਆ। ਅੱਛਾ ਕੀ ਹੈ ਇਹਦਾ ਮਤਲਬ? ਇਹ ਜਿਹੜਾ ਪ੍ਰਕਾਸ਼ ਆ ਨਾ, ਇਹਦਾ ਜਿਹੜਾ ਸਾਡੇ ਅੰਦਰ ਮਹਿਸੂਸ ਕਰਨਾ ਲਹਿਜ਼ਾ ਢੰਗ ਆ, ਉਹ ਹਰ ਸਵਾਸ 'ਚ ਨਵਾਂ ਆ। ਕਿਉਂਕਿ ਪ੍ਰਕਾਸ਼ ਨੂੰ ਹੀ ਨਵਾਂ ਕਿਹਾ ਜਾ ਸਕਦਾ ਹੈ, ਜਿਹੜੀ ਚੀਜ਼ ਨਾਸ਼ਵਾਨ ਹੈ ਨਾ ਉਹਨੂੰ ਨਵਾਂ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਆਪ ਜੀ ਗੁਰਬਾਣੀ ਰੋਜ਼ ਪੜ੍ਹ ਕੇ ਦੇਖੋ, ਆਪ ਜੀ ਦੇ ਅੰਦਰ ਆਨੰਦ ਰੋਜ਼ ਨਵਾਂ ਪੈਦਾ ਹੋਵੇਗਾ, ਨਵੀਂ ਖਿੱਚ ਪੈਦਾ ਹੋਵੇਗੀ। ਆਪ ਜੀ ਨਾ ਇੱਕ ਪੰਕਤੀ ਨੂੰ ਲੈ ਲਿਓ, ਜੇ ਕਿਤੇ ਮਨ ਬਣੇ ਉਹਦਾ ਵਿਚਾਰ ਕਰਕੇ ਦੇਖਿਓ, ਆਪਣੇ ਮਨ ਤੋਂ ਹੀ ਖੁਦ ਹੀ ਜ਼ੋਰ ਲਾ ਕੇ ਦੇਖਣਾ ਵੀ ਮੈਂ ਅੱਜ ਵਿਚਾਰ ਆਪੇ ਕਰਨਾ, ਕਰਕੇ ਦੇਖਿਓ। ਆਪ ਜੀ ਦੇ ਮਨ ਦੇ ਅੰਦਰ ਵਿਚਾਰ ਪੈਦਾ ਹੋਏਗੀ, ਜਦੋਂ ਉਹ ਵਿਚਾਰ ਪੈਦਾ ਹੋਏਗੀ ਆਪ ਜੀ ਨੂੰ ਖੁਸ਼ੀ ਪੈਦਾ ਹੋਏਗੀ ਵੀ ਯਾਰ ਮੈਨੂੰ ਅੱਜ ਸਮਝ ਲੱਗੀ ਹੈ, ਅੱਜ ਮੈਂ ਆਪੇ ਵਖਾਣ ਕਰ ਲਿਆ। ਜਦੋਂ ਆਪ ਜੀ ਰਾਤ ਨੂੰ ਸੌਂ ਜਾਓਗੇ ਨਾ, ਆਪ ਜੀ ਫਿਰ ਉਸ ਪੰਕਤੀ ਨੂੰ ਯਾਦ ਕਰਨ ਲੱਗ ਪਿਓ, ਉਹੀ ਵਖਾਣ ਯਾਦ ਕਰਨ ਲੱਗ ਪਿਓ, ਦੋ ਮਿੰਟਾਂ ਬਾਅਦ ਆਪ ਜੀ ਦੇ ਅੰਦਰ ਹੀ ਇੱਕ ਨਵਾਂ ਵਖਾਣ ਪੈਦਾ ਹੋ ਜਾਏਗਾ ਆਪੇ। ਆਪ ਜੀ ਕੀ ਕਹੋਗੇ? ਯਾਰ ਆ ਤੇ ਉਹਦੇ ਨੂੰ ਆਨੰਦ ਵਾਲੀ ਗੱਲ ਅੰਦਰ ਆ ਗਈ, ਹੁਣ ਸਵੇਰੇ ਉੱਠਣ ਲੱਗੇ ਫਿਰ ਪੰਕਤੀ ਯਾਦ ਆ ਗਈ, ਫਿਰ ਵਖਾਣ ਕਰਕੇ ਦੇਖ ਲਿਓ, ਦੁਬਾਰਾ ਫਿਰ ਫਰਕ ਹੋਏਗਾ। ਇਹ ਕੁਦਰਤ ਦੇ ਰੰਗ ਨੇ, ਕਿਉਂ? ਕਿਉਂਕਿ ਪ੍ਰਕਾਸ਼ ਇੱਕ ਚੀਜ਼ ਹੀ ਐਸੀ ਹੈ ਕਿ ਜਿੰਨੀ ਵਾਰੀ ਆਪ ਸੁਣੋਗੇ, ਜਿੰਨੀ ਵਾਰੀ ਗ੍ਰਹਿਣ ਕਰੋਗੇ, ਉਨੀ ਵਾਰੀ ਆਪ ਦੇ ਅੰਦਰ ਆਨੰਦ ਦੀ ਪ੍ਰਾਪਤੀ ਵੱਖਰੀ ਹੋਵੇਗੀ। ਇਸ ਕਰਕੇ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਵੀ ਇਹ ਦਾਤ ਬਣਦੀ ਕਦੋਂ ਹੈ, ਸਮਾਂ ਬਣਦਾ ਕਦੋਂ ਆ? ਜਦੋਂ ਇਹਨਾਂ ਪੰਜਾਂ ਨੂੰ ਪੈਰ ਥੱਲੇ ਦੇ ਦਈਏ। ਕਹਿੰਦਾ ਭਾਵ ਅੱਗੇ ਪਹਿਲਾਂ ਇਹ ਹੈਵੀ ਨੇ, ਹੁਣ ਇਹਨਾਂ ਤੇ ਹਾਵੀ ਹੋ ਜਾਈਏ, ਫਿਰ ਨਜ਼ਾਰਾ ਆਉਂਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਹਰ ਸਿਮਰਨ ਮੇਰਾ ਮਨ ਤਨ ਭਿੰਨੇ। ਕਹਿੰਦੇ ਜਦੋਂ ਇਹ ਪੰਜੇ ਦੇ ਪੰਜੇ ਮੇਰੇ ਪੈਰ ਥੱਲੇ ਆ ਗਏ, ਮੇਰੇ ਵੱਸ ਚ ਆ ਗਏ। ਪੈਰ ਥੱਲੇ ਦਾ ਮਤਲਬ ਕੀ? ਵੱਸ ਚ ਆ ਗਏ, ਕਿਉਂਕਿ ਸਰੀਰ ਦੇ ਪੈਰ ਥੱਲੇ ਇਹ ਪੰਜ ਵਿਕਾਰ ਨਹੀਂ ਆਉਂਦੇ, ਕਿਉਂਕਿ ਦਿਸਦੇ ਨਹੀਂ ਹੈ। ਠੀਕ ਆ, ਇਹਨਾਂ ਨੂੰ ਮਨ ਹੀ ਕਾਬੂ ਕਰ ਸਕਦਾ, ਇਹਨਾਂ ਨੂੰ ਤਨ ਕਾਬੂ ਨਹੀਂ ਜੇ ਕਰ ਸਕਦਾ। ਫਿਰ ਗੁਰੂ ਜੀ ਸਮਝਾਉਣ ਲੱਗੇ, ਜਦੋਂ ਇਹ ਕਾਬੂ ਆਏ ਨਾ ਮੇਰੇ ਵੱਸ ਚ ਆ ਗਏ ਤੇ ਕੀ ਹੋਇਆ? ਕਹਿੰਦਾ ਫਿਰ ਪਰਮਾਤਮਾ ਦੇ ਸਿਮਰਨ ਦੇ ਅੰਦਰ ਜਿਹੜਾ ਮਨ ਤਨ ਆ ਉਹ ਭਿੱਜ ਗਿਆ। ਜਿੰਨਾ ਚਿਰ ਇਹ ਪੰਜੇ ਵੱਸ ਚ ਨਹੀਂ ਹੈ ਨਾ, ਉਹਨਾਂ ਚ ਸਾਡਾ ਮਨ ਪ੍ਰਭੂ ਦੇ ਸਿਮਰਨ ਚ ਨਹੀਂ ਜੇ ਭਿੱਜਦਾ। ਕਿਸ ਤਰ੍ਹਾਂ? ਆਪ ਜੀ ਸਵੇਰੇ ਉੱਠੇ ਤੇ ਪਾਠ ਕੀਤਾ। ਜਦੋਂ ਆਪ ਜੀ ਪਾਠ ਕਰੋਗੇ ਨਾ, ਅਗਰ ਆਪ ਜੀ ਦੇ ਪੰਜੇ ਵੱਸ ਚ ਨਹੀਂ ਹੈ ਨਾ, ਤੇ ਆਪ ਜੀ ਦੇ ਉੱਤੇ ਇਹੋ ਜਿਹਾ ਪ੍ਰੈਸ਼ਰ ਪਾਉਣਗੇ ਕਿ ਆਪ ਜੀ ਉੱਠ ਕੇ ਕਹੋਗੇ ਵੀ ਮੈਂ ਪਾਠ ਕੀਤਾ ਪਰ ਮੈਨੂੰ ਨਹੀਂ ਕੋਈ ਸਮਝ ਲੱਗੀ ਵੀ ਮੈਂ ਕੀ ਕੀਤਾ, ਮੈਨੂੰ ਨਹੀਂ ਕੋਈ ਪਤਾ ਲੱਗਾ ਵੀ ਮੈਂ ਪਾਠ ਕੀਤਾ ਕਿ ਮੈਂ ਕੀ ਕੀਤਾ। ਮੈਂ ਤਾਂ ਯਾਰ ਐਂ ਲੱਗਦਾ ਜਿਵੇਂ ਟੋਟਲ ਪੂਰਾ ਕਰਕੇ ਉੱਠ ਪਿਆ, ਮੈਨੂੰ ਨਹੀਂ ਪਤਾ ਲੱਗਾ ਪਾਠ ਕਿਹੜੇ ਵੇਲੇ ਸ਼ੁਰੂ ਕੀਤਾ, ਕਿਹੜੇ ਵੇਲੇ ਸਮਾਪਤੀ ਹੋ ਗਈ, ਕਿਉਂਕਿ ਇਹ ਪੰਜਾਂ ਨੇ ਪ੍ਰੈਸ਼ਰ ਪਾਇਆ ਸੀ ਉੱਥੇ। ਜਿਹਦੇ ਪੰਜੇ ਵੱਸ ਚ ਨੇ ਗੁਰੂ ਪਿਆਰੇ, ਉਹਨੂੰ ਇੱਕ ਇੱਕ ਅੱਖਰ ਚੋਂ ਆਨੰਦ ਲੱਭਦਾ, ਇੱਕ ਇੱਕ ਅੱਖਰ ਚੋਂ ਉਹ ਅੱਖਰ ਪੜ੍ਹਦਾ, ਉਹਨੂੰ ਉਹਦੇ ਚੋਂ ਐਂ ਲੱਗਦਾ ਜਿਵੇਂ ਪ੍ਰਕਾਸ਼ ਝਲਕ ਮਾਰਦਾ। ਕਦੋਂ? ਜਦੋਂ ਉਹ ਇਹਨਾਂ ਵਿਕਾਰਾਂ ਦੇ ਅਧੀਨਗੀ ਛੱਡ ਕੇ ਗੁਰਬਾਣੀ ਪੜ੍ਹਦਾ, ਜਦੋਂ ਇਹਨਾਂ ਵਿਕਾਰਾਂ ਦੀ ਅਧੀਨਗੀ ਛੱਡ ਕੇ ਨਾਮ ਸਿਮਰਨ ਕਰਦਾ ਹੈ, ਫਿਰ ਉਹਦੇ ਮਨ ਦੀ ਅਵਸਥਾ ਤਬਦੀਲ ਹੋ ਜਾਂਦੀ ਹੈ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਪਿਤਾ ਹਮਾਰੋ ਵੱਡ ਗੁਸਾਈ। ਗੁਸਾਈ ਕਹਿੰਦੇ ਮਾਲਕ ਨੂੰ, ਕਹਿੰਦੇ ਇਹਦਾ ਮੇਰਾ ਪਿਓ ਆ ਨਾ, ਕਬੀਰ ਜੀ ਦੱਸ ਰਹੇ, ਕਹਿੰਦੇ ਨਾ ਮੇਰਾ ਪਿਓ ਆ ਪਰਮਾਤਮਾ ਨਾ, ਕਹਿੰਦੇ ਬੜਾ ਵੱਡਾ ਮਾਲਕ ਆ। ਕਹਿੰਦਾ ਭਾਵ ਬੜਾ ਵੱਡਾ ਮਾਲਕ ਦਾ ਮਤਲਬ ਕੀ ਹੈ? ਵੀ ਕਿਸੇ ਕੋਲ ਤੇ ਇੱਕ ਕੋਠੀਆਂ, ਦੋ ਕੋਠੀਆਂ, 10 ਕਿੱਲੇ, 100 ਕਿੱਲੇ, 1000 ਕਿੱਲਾ ਜ਼ਮੀਨ ਹੋਊਗੀ। ਫਿਰ ਕਹਿੰਦੇ ਇਹ ਮੇਰਾ ਮਾਲਕ ਐਸਾ, ਕਹਿੰਦਾ ਵੀ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਇਕੱਲਾ ਹੀ ਹੈ, ਇਹਦਾ ਜਿੱਡਾ ਮਾਲਕ ਕੋਈ ਨਹੀਂ ਹੈ। ਤੁਸੀਂ ਦੇਖੋ ਕੋਈ ਵੀ ਦੇਸ਼ ਦਾ ਰਾਜਾ ਆ, ਉਹ ਇੱਕ ਦੇਸ਼ ਤੇ ਰਾਜ ਕਰਨ ਡਿਆ, ਠੀਕ, ਪਰ ਸਦਕੇ ਜਾਵਾਂ ਸਾਰੀ ਸ੍ਰਿਸ਼ਟੀ ਦਾ ਤਾਂ ਮਾਲਕ ਪਰਮਾਤਮਾ ਹੀ ਹੈ ਨਾ। ਇਹਨੂੰ ਤਾਂ ਉਹਨਾਂ ਨੇ ਕਿਹਾ ਕਿ ਪਿਤਾ ਹਮਾਰੋ ਵੱਡ ਗੁਸਾਈ ਤਿਸ ਪਿਤਾ ਪਏ ਹੋ ਕਿਉਂ ਕਰ ਜਾਈ। ਕਬੀਰ ਜੀ ਨੇ ਆਪਣੇ ਅੰਦਰ ਦੀ ਅਵਸਥਾ ਦੱਸੀ ਹੈ, ਕਹਿੰਦੇ ਵੀ ਏਡਾ ਵੱਡਾ ਮਾਲਕ ਆ, ਸਾਰੀ ਸ੍ਰਿਸ਼ਟੀ ਇਹਦੇ ਅਧੀਨ ਆ, ਇਹ ਉਹਦਾ ਪਾਲਣਹਾਰਾ ਆ, ਉਹਨੂੰ ਕਰਨ ਵਾਲਾ ਆ, ਉਹਨੂੰ ਬਣਾਉਂਦਾ ਵੀ ਹੈ, ਉਹਨੂੰ ਢਾਉਂਦਾ ਵੀ ਹੈ, ਸਭ ਕੁਛ ਪਰਮਾਤਮਾ ਆਪ ਹੀ ਕਰਦਾ ਹੈ। ਕਹਿੰਦੇ ਪਰ ਮੈਂ ਤਿਸ ਪਿਤਾ ਪੈ ਹੋ ਕਿਉਂ ਕਰ ਜਾਈ। ਕਹਿੰਦੇ ਮੈਂ ਇੱਕ ਕੰਗਾਲ ਆ, ਮੈਂ ਇੱਕ ਗਰੀਬ ਆ, ਮੇਰੇ ਕੋਲ ਕੁਛ ਵੀ ਨਹੀਂ ਹੈ। ਕਹਿੰਦੇ ਪਰ ਜੱਗ ਵਾਲਿਓ ਵੀ ਮੈਂ ਇਹਦੇ ਤੱਕ ਪਹੁੰਚ ਕਿਵੇਂ ਕਰ ਸਕਦਾ, ਮੈਂ ਕਿਤੇ ਇਹਦੇ ਘਰ ਜਾਵਾਂ, ਮੈਂ ਕਿਵੇਂ ਇਹਦੇ ਘਰ ਪਹੁੰਚਾਂ, ਮੈਂ ਕਿਵੇਂ ਸੱਚਖੰਡ ਪਹੁੰਚਾਂ, ਕਿਵੇਂ ਜਾ ਕੇ ਇਹਨੂੰ ਮਿਲਾਂ, ਕਿਉਂ ਕਰਦਾ, ਮਤਲਬ ਕਿਸ ਵਸੀਲੇ ਨਾਲ, ਕਿਸ ਤਰੀਕੇ ਦੇ ਨਾਲ ਮੈਨੂੰ ਜਾ ਕੇ ਮਿਲਾਂ। ਹੈਂ ਤੇ ਫਿਰ ਦੇਖੋ ਉਹਨਾਂ ਨੇ ਜਵਾਬ ਕੀ ਦਿੱਤਾ, ਕਹਿੰਦੇ ਜੇ ਕੋਈ ਮੈਨੂੰ ਇਹ ਗੱਲ ਪੁੱਛੇ ਤੇ ਕਹਿੰਦੇ ਫਿਰ ਉਹਦਾ ਜਵਾਬ ਲੈ ਲੈ, ਕਹਿੰਦੇ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ। ਕਹਿੰਦੇ ਵੀ ਜੱਗ ਵਾਲਿਓ ਵੀ ਇਹ ਮੈਂ ਕੰਗਾਲ, ਮੈਂ ਗਰੀਬ, ਮੇਰੇ ਮਨ ਚ ਸੀਗਾ ਵੀ ਮੈਂ ਇਹਨੂੰ ਮਿਲਾਂ ਕਿਵੇਂ, ਮੈਂ ਇਹਦੇ ਦਰ ਤੇ ਜਾ ਕਿਵੇਂ ਸਕਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਤੇ ਇਹ ਆ। ਕਹਿੰਦੇ ਪਰ ਸਦਕੇ ਜਾਵਾਂ ਜਦੋਂ ਮੈਂ ਗੁਰੂ ਦੇ ਲੜ ਲੱਗਾ ਤੇ ਗੁਰੂ ਨੇ ਐਸੀ ਕਿਰਪਾ ਕੀਤੀ ਵੀ ਇਸ ਪਿਓ ਨੂੰ ਮਿਲਣ ਦਾ ਰਸਤਾ ਮੈਨੂੰ ਗੁਰੂ ਨੇ ਦਿਖਾ ਦਿੱਤਾ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗਣ ਦਾ ਮਕਸਦ ਕੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਉਹ ਰਾਹ ਲੈਣਾ ਆ, ਜਿਸ ਰਾਹ ਤੇ ਚੱਲ ਕੇ ਅਸੀਂ ਉਸ ਪ੍ਰਕਾਸ਼ ਤੱਕ ਪਹੁੰਚਣਾ, ਉਸ ਪਰਮਾਤਮਾ ਤੱਕ ਪਹੁੰਚਣਾ। ਠੀਕ ਆ, ਅਸੀਂ ਮਨ ਵਿੱਚ ਜਿਹੜੇ ਧਾਰ ਕੇ ਬਹਿ ਜਾਂਦੇ ਨਾ ਵੀ ਮੈਂ ਸਵੇਰੇ ਉੱਠ ਕੇ ਪਾਠ ਕੀਤਾ ਤੇ ਮੇਰਾ ਫਲਾਣਾ ਕੰਮ ਬਣ ਜਾਵੇ, ਅਸਲ 'ਚ ਇਹ ਏਮ ਨਹੀਂ ਹੈ, ਅਸਲ 'ਚ ਇਹ ਮਕਸਦ ਨਹੀਂ ਹੈ। ਮਕਸਦ ਸਾਡਾ ਹੋਣਾ ਚਾਹੀਦਾ ਵੀ ਅਸੀਂ ਗੁਰਬਾਣੀ ਪੜ੍ਹੀ ਆ ਤੇ ਸਾਨੂੰ ਉਸ ਪਰਮਾਤਮਾ 'ਚ ਜਾਣ ਲਈ, ਲੀਨ ਹੋਣ ਲਈ ਰਸਤਾ ਲੱਭ ਜਾਵੇ। ਇੱਥੇ ਫਿਰ ਦੇਖੋ ਕਬੀਰ ਜੀ ਨੇ ਦੱਸਤਾ, ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ। ਕਹਿੰਦੇ ਜਦੋਂ ਮੈਨੂੰ ਗੁਰੂ ਨੇ ਰਸਤਾ ਦਿਖਾਇਆ ਨਾ ਤੇ ਮੈਂ ਉਸ ਰਾਹ ਤੇ ਚੱਲਿਆ। ਕਹਿੰਦੇ ਮਤਲਬ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਣਾ ਕੀਤਾ, ਮੈਂ ਉਪਦੇਸ਼ ਦੀ ਪਾਲਣਾ ਕੀਤੀ ਤੇ ਕੀ ਹੋਇਆ, ਕਹਿੰਦੇ ਫਿਰ ਉਹ ਪਰਮਾਤਮਾ ਮੇਰੇ ਮਨ ਨੂੰ ਚੰਗਾ ਲੱਗਣ ਲੱਗ ਪਿਆ। ਜਿੰਨਾ ਚਿਰ ਰਾਹ ਤੇ ਨਾ ਚੱਲੀਏ, ਜਿੰਨਾ ਚਿਰ ਗੁਰਬਾਣੀ ਦੇ ਅਮਲ ਨਾ ਕਰੀਏ, ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਸਦਕੇ ਆਪਾਂ ਸਾਰੇ ਕਹਿੰਦੇ ਹਾਂ ਵੀ ਪਰਮਾਤਮਾ ਸਾਰਿਆਂ ਨੂੰ ਚੰਗਾ ਲੱਗਦਾ ਹੈ, ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਉਹ ਜਿਹੜਾ ਬੰਦਾ ਝੂਠੀਆਂ ਦਾਤਾਂ ਮੰਗਣ ਡਿਆ ਉਹਨੂੰ ਪਰਮਾਤਮਾ ਚੰਗਾ ਨਹੀਂ ਜੇ ਲੱਗਦਾ। ਐਵੇਂ ਮਨ ਦਾ ਭੁਲੇਖਾ ਆ, ਵਹਿਮ ਆ, ਚੰਗਾ ਉਸੇ ਨੂੰ ਲੱਗਦਾ ਜੇ ਜਿਹੜਾ ਕੇਵਲ ਤਾਂ ਕੇਵਲ ਗੁਰੂ ਦੇ ਲੜ ਲੱਗ ਕੇ ਤੇ ਨਾਮ ਦੀ ਅਰਾਧਨਾ ਕਰਦਾ, ਸੁਰਤੀ ਸ਼ਬਦ ਨਾਲ ਜੋੜਦਾ। ਜਿਹੜਾ ਸੁਰਤੀ ਸ਼ਬਦ ਨਾਲ ਨਹੀਂ ਜੋੜਦਾ ਗੁਰੂ ਨੂੰ ਪਿਆਰੀ ਸਾਧ ਸਿੰਘ, ਉਹਦਾ ਜੀਵਨ ਅਧੂਰਾ ਜੇ। ਕਿਉਂਕਿ ਬਾਣੀ 'ਚ ਲਿਖਿਆ ਬਿਨ ਨਾਵੇਂ ਕਿਛ ਪਈਏ ਨਹੀਂ, ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ। ਗੁਰੂ ਜੀ ਕਹਿਣ ਲੱਗੇ ਕਹਿੰਦੇ ਕਲਯੁਗ ਦਾ ਸਮਾਂ, ਇਹਦੇ ਅੰਦਰ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੇਰੀ ਦਰਗਾਹ ਦੇ ਵਿੱਚ ਕੋਈ ਸੋਭਾ ਨਹੀਂ ਹੋਣੀ। ਕਿਸੇ ਨੇ ਪੁੱਛਣਾ ਨਹੀਂ ਹੈ ਤੂੰ ਕਿੱਥੋਂ ਆਇਆ, ਤੂੰ ਕੌਣ ਆ। ਤੇਰੀ ਉੱਥੇ ਵਡਿਆਈ ਤਾਂ ਹੀ ਆ ਜੇ ਤੇਰੇ ਹਿਰਦੇ 'ਚ ਸਿਮਰਨ ਆ, ਜੇ ਤੇਰੇ ਅੰਦਰ ਹਿਰਦੇ ਦੇ ਅੰਦਰ ਗੁਰੂ ਦਾ ਸ਼ਬਦ ਦਾ ਵਾਸਾ ਆ। ਠੀਕ ਹੈ, ਜੇ ਸ਼ਬਦ ਦਾ ਵਾਸਾ ਨਹੀਂ ਹੈ ਤੇ ਗੁਰੂ ਨੂੰ ਪਿਆਰੀ ਸਤਿ ਸਿੰਘ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀਏ ਨਾ ਪਸ਼ੂ ਢੋਰ ਗਵਾਰ। ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਪ੍ਰਾਣੀ ਨੇ ਐਸ ਮਨੁੱਖੀ ਜਾਮੇ ਅੰਦਰ ਪ੍ਰਵੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਇਸ ਸ਼ਬਦ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਕਹਿੰਦੇ ਉਹਦਾ ਜੀਵਨ ਮਨੁੱਖ ਦਾ ਨਹੀਂ ਹੈ, ਉਹਦਾ ਜੀਵਨ ਇੱਕ ਅਵਾਰਾ ਡੰਗਰ ਦਾ ਆ। ਹੁਣ ਚਾਥੀ ਮਾਰਨੀ ਹੈ ਵੀ ਆਪਾਂ ਅਵਾਰਾ ਡੰਗਰ ਦਾ ਜੀਵਨ ਨਹੀਂ ਮੰਨਣਾ, ਆਪਾਂ ਤਾਂ ਇੱਕ ਮਨੁੱਖ ਦਾ ਜੀਵਨ ਮਨਾਉਣਾ ਆ ਕਿ ਅਸੀਂ ਮਨੁੱਖ ਜਾਮਾ ਲੈ ਕੇ ਆਏ ਹਾਂ ਤੇ ਮਨੁੱਖ ਦਾ ਜੀਵਨ ਨਹੀਂ ਜੀਣਾ ਹੈ। ਅਸੀਂ ਗੁਰਬਾਣੀ ਦੀ ਵਿਚਾਰ ਕਰਨੀ ਹੈ ਔਰ ਵਿਚਾਰ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰਨਾ ਆ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਕਹਿੰਦੇ ਨਾਮ ਸਿਮਰਨ ਕਰ। ਹੁਣ ਧਿਆਨ ਕਰਨਾ, ਇੱਕ ਜਗ੍ਹਾ ਤੇ ਬਾਣੀ ਚ ਗੁਰੂ ਜੀ ਲਿਖਦੇ ਆ, ਰਤਨ ਜਵੇਹਰ ਬਣ ਜਨ ਆਇਓ ਕਾਲਰ ਲਾਲਚ ਲਾਇਓ। ਦੇਖੋ ਬੜੀ ਪੰਕਤੀ ਆਪ ਜੀ ਨੇ, ਰਤਨ ਜਵੇਹਰ ਬਣ ਜਨ ਆਇਓ ਕਾਲਰ ਲਾਦ ਚਲਾਇਓ, ਰੇ ਮੂੜੇ ਤੂੰ ਹੋਸ਼ੇ ਰਸ ਲਪਟਾਇਓ। ਦੇਖੋ ਗੁਰੂ ਜੀ ਨੇ ਕੀ ਕਿਹਾ, ਕਹਿਣ ਲੱਗੇ ਮਨਾ ਉਹ ਤੂੰ ਇਸ ਜਾਮੇ ਦੇ ਅੰਦਰ ਰਤਨ ਜਵੇਹਰ ਬਣ ਜਾਣੇ ਆਇਓ, ਬਣ ਜਾਂਦਾ ਮਤਲਬ ਖਰੀਦਣ। ਕਹਿੰਦੇ ਤੂੰ ਇਸ ਜਾਮੇ ਦੇ ਅੰਦਰ ਹੀਰੇ ਜਵਾਹਰਾਤ ਖਰੀਦਣ ਆਇਆ। ਹੁਣ ਧਿਆਨ ਕਰਨਾ, ਅੜੇ ਹੀਰੇ ਜਵਾਹਰਾਤ ਆਪਾਂ ਹੱਥ ਤੇ ਪਾਉਂਦੇ ਹਾਂ, ਗਲੇ 'ਚ ਪਾਉਂਦੇ ਹਾਂ ਨਾ, ਉਹ ਸਰੀਰ ਤੱਕ ਸੀਮਤ ਆ। ਗੁਰੂ ਜੀ ਹੀਰੇ ਜਵਾਹਰਾਤਾਂ ਨਾਮ ਦੀ ਵਿਡਾਈ ਦੱਸਦੇ ਪਏ। ਕਹਿੰਦੇ ਉਹਨਾਂ ਹੀਰੇ ਜਵਾਹਰਾਤਾਂ ਨਾਲੋਂ ਮਹਿੰਗਾ ਗੁਰੂ ਦਾ ਸ਼ਬਦ ਆ। ਠੀਕ ਹੈ, ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਤੂੰ ਇਹ ਨਾਮ ਦੀ ਦਾਤ ਲੈਣ ਆਇਆ ਸੀ, ਹੈ ਨਾ, ਪਰ ਤੂੰ ਕਰਨ ਕੀ ਰਿਹਾ ਇੱਥੇ, ਕਾਲਰ ਲਾ ਦੇ ਚਲਾਇਓ। ਹੁਣ ਕਾਲਰ ਦਾ ਭਾਵ ਕੀ ਹੈ? ਕਲਰ ਜਿਵੇਂ ਨਾ ਕੋਈ ਗੁਰਸਿੱਖ ਪਿਆਰਾ ਉਹਨੇ ਨਵਾਂ ਘਰ ਬਣਾਇਆ ਤੇ ਜਦੋਂ ਗਾਰਡਨ ਦੇ ਵਿੱਚ ਮਿੱਟੀ ਪਾਉਣੀ ਸੀ ਤੇ ਕੋਈ ਸੱਜਣ ਆਇਆ, ਕਹਿੰਦਾ ਜੀ ਮਿੱਟੀ ਪਾ ਦਈਏ। ਤੂੰ ਉਹਨੇ ਪੁੱਛਿਆ ਵੀ ਕਿੰਨੇ ਦੀ ਟਰਾਲੀ ਹੈ? ਕਹਿੰਦਾ ਜੀ 1000 ਰੁਪਏ ਦੀ। ਤੇ ਉਹਦਾ ਮੁੰਡਾ ਕਹਿੰਦਾ, ਕਹਿੰਦਾ ਮੰਮੀ ਰਹਿਣ ਦੇ ਤੂੰ, ਮੈਂ ਫ੍ਰੀ ਲੈ ਆਉਣੀ। ਐਵੇਂ ਡਿਆ 1000 ਰੁਪਇਆ ਮੰਗਣ। ਮਾਂ ਬੜੀ ਖੁਸ਼ ਹੋਈ ਵੀ ਚੱਲ ਮੇਰਾ ਪੁੱਤ ਤੇ ਮਿਹਨਤੀ, ਸਗੋਂ ਆਪੇ ਲੈ ਆਊਗਾ ਜਾ ਕੇ। ਉਹ ਗਿਆ, ਹੁਣ ਪੁੱਤ ਨੂੰ ਪਤਾ ਨਹੀਂ ਸੀ, ਉਹ ਤਾਂ ਗਿਆ ਉਹ ਪੈਲੀ ਖਾਲੀ ਸੀਗੀ ਤੇ ਉਹਦੇ ਕਲਰ ਹੀ ਪੈਲੀ ਸੀਗੀ। ਉੱਥੋਂ ਉਹਨੇ ਕਿਸੇ ਨੂੰ 100 ਰੁਪਇਆ ਦਿੱਤਾ ਤੇ ਉੱਥੋਂ ਟਰਾਲੀ ਭਰਾ ਕੇ ਲੈ ਆਇਆ, ਲਿਆ ਕੇ ਪਾਤੀ। ਘਾਹ ਲੱਗ ਗਿਆ, ਘਾਹ ਉਗਦਾ ਹੀ ਨਹੀਂ ਪਿਆ। ਮਾਂ ਕਹਿੰਦੀ, ਕਹਿੰਦੀ ਪੁੱਤ ਕਿੱਥੋਂ ਲੈ ਕੇ ਆਇਆ ਮਿੱਟੀ? ਹੈਂ, ਅੱਜ ਮਹੀਨਾ ਹੋ ਗਿਆ, ਘਾਹ ਸੁੱਕੀ ਜਾਂਦਾ, ਜਿਹੜਾ ਲਾਉਣੇ ਸੁੱਕੀ ਜਾਂਦਾ। ਮਾਂ ਨੂੰ ਲੈ ਕੇ ਜਾਂਦਾ, ਕਹਿੰਦਾ ਮਾਂ ਇੱਥੋਂ ਲੈ ਕੇ ਆਇਆ। ਕਹਿੰਦੀ ਵਾਹ ਪਿਓ ਦਿਆ, ਪੁੱਤਾਂ ਤੇ ਕਲਰ ਹੀ ਹੈ, ਇਹ ਤੇ ਉਗਣਾ ਹੀ ਕੁਛ ਨਹੀਂ। ਉਹੀ ਹਿਸਾਬ ਸਾਡਾ ਆ ਕਿ ਅਸੀਂ ਵੀ ਸਸਤਾ ਹੀ ਭਾਲਦੇ ਹਾਂ। ਅਸੀਂ ਕਹਿੰਦੇ ਬਿਨਾਂ ਗੁਰੂ ਦੇ ਦਰ ਤੋਂ, ਬਿਨਾਂ ਗੁਰੂ ਸਾਧੂ ਦੇ ਨਾਲ ਜੁੜਿਆ, ਅਸੀਂ ਵੀ ਉਦਾਂ ਹੀ ਸਸਤੇ ਦੇ ਸਾਰ ਲਈਏ। ਅਸੀਂ ਵੀ ਕਲਰ ਹੀ ਲੱਦੀ ਜਾਂਦੇ ਹਾਂ, ਕਲਰ ਹੀ ਪਾਈ ਜਾਂਦੇ ਹਾਂ, ਕਲਰ 'ਚ ਕੁਝ ਨਹੀਂ ਜੁਗਣਾ। ਕਹਿੰਦਾ ਭਾਵ ਬਿਨਾਂ ਗੁਰੂ ਦੇ ਉਪਦੇਸ਼ ਤੋਂ, ਬਿਨਾਂ ਗੁਰਬਾਣੀ ਤੋਂ ਸਾਨੂੰ ਸੋਝੀ ਨਹੀਂ ਜੇ ਆਉਣੀ। ਜਿੱਥੇ ਮਰਜ਼ੀ ਭਜਲੀਏ, ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਨੂੰ ਵਿਚਾਰਾਂਗੇ, ਫਿਰ ਸਾਨੂੰ ਸਮਝ ਆਊਗੀ। ਹੁਣ ਕਈ ਸੱਜਣ ਕੀ ਕਹਿੰਦੇ, ਕੀ ਲੋੜ ਪਈ ਗੁਰੂ ਦੇ ਲੜ ਲੱਗਣ ਦੀ, ਕੀ ਲੋੜ ਪਈ ਗੁਰੂ ਘਰ ਜਾਣ ਦੀ, ਕੀ ਲੋੜ ਪਈ ਸਾਧੂਆਂ ਦੀ? ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਕਦੀ ਗੱਲ ਪੱਲੇ ਬੰਨ ਕੇ ਦੇਖਿਓ ਕਿ ਗੁਰਬਾਣੀ ਗਵਾਹੀ ਭਰਦੀ ਆ, ਬਿਨ ਸਤਿਗੁਰ ਸੇਵੈ ਬਹੁਤਾ ਦੁੱਖ ਲੱਗੇ। ਕਹਿੰਦੇ ਬਿਨਾਂ ਗੁਰੂ ਤੋਂ ਸਿਮਰਨ ਕਰੇਗਾ ਬੜਾ ਦੁੱਖ ਲੱਗੇਗਾ। ਇਹਦੇ ਮਤਲਬ ਸਾਨੂੰ ਗੁਰੂ ਦੇ ਲੜ ਲੱਗਣਾ ਹੀ ਪੈਣਾ, ਗੁਰੂ ਦਾ ਪੱਲਾ ਸਾਨੂੰ ਫੜਨਾ ਹੀ ਪੈਣਾ ਹੈ। ਗੁਰਬਾਣੀ ਪੜਾਂਗੇ, ਗੁਰਬਾਣੀ ਨੂੰ ਵਿਚਾਰਾਂਗੇ ਤੇ ਸੋਝੀ ਆਵੇਗੀ। ਜੇ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ ਸਾਨੂੰ ਕੋਈ ਸੋਝੀ ਨਹੀਂ ਆਵੇਗੀ। ਉਹੀ ਹਾਲ ਸਾਡਾ। ਰੇ ਮੂੜੇ ਤੂੰ ਹੋਸ਼ੇ ਰਸਲ ਪਟਾਇਓ। ਮੂੜੇ ਕਹਿੰਦੇ ਮੂਰਖ ਨੂੰ, ਹੋਸ਼ੇ ਕਹਿੰਦੇ ਜੋ ਕਿਸੇ ਕੰਮ ਦੇ ਨਹੀਂ ਹੈਗੇ। ਰਸ ਕੀ ਹੈ ਕਿ ਜਿਹੜੇ ਸੰਸਾਰ ਦੇ ਝੂਠੇ ਧੰਦੇ ਰਸ ਨੇ ਸਾਰੇ ਹੀ। ਕਹਿੰਦੇ ਮੂਰਖਾ ਮਨਾ, ਇਹ ਤੂੰ ਸੰਸਾਰ ਦੇ ਝੂਠੇ ਧੰਦਿਆਂ 'ਚ ਹੀ ਫਸਿਆ, ਇਹ ਤੂੰ ਚੰਗੇ ਲੱਗਦੇ ਆ, ਇਹਨਾਂ 'ਚ ਬੜਾ ਮਸਤ ਹੋਇਆ ਫਿਰਨ ਡਿਆ, ਉਹਦੇ ਕਮਲਿਆ, ਇਹ ਸਾਰਾ ਕੁਝ ਕਲਰ ਆ, ਇਹਦੇ ਵਿੱਚ ਨਾਮ ਨਹੀਂ ਉੱਗਦਾ। ਨਾਮ ਦਾ ਸ਼ਬਦ ਝੂਠੇ ਰਸਾਂ 'ਚ ਨਹੀਂ ਉੱਗਦਾ, ਨਾਮ ਦਾ ਸ਼ਬਦ ਤਾਂ ਗੁਰੂ ਦੇ ਉਪਦੇਸ਼ ਨੂੰ ਅੰਦਰ ਵਸਾ ਕੇ ਤੇ ਫਿਰ ਉੱਗਦਾ। ਠੀਕ ਹੈ, ਕਿਉਂਕਿ ਕਈ ਵਾਰੀ ਦੇਖਿਓ ਕੋਈ ਗੰਦਾ ਪਾਣੀ ਫਸਲ ਨੂੰ ਲੱਗ ਜਾ ਤੇ ਫਸਲ ਸੜ ਜਾਂਦੀ, ਪਰ ਉਹਨੂੰ ਪਾਣੀ ਚੰਗਾ ਲੱਗਾ ਤੇ ਫਸਲ ਉੱਗਦੀ ਹੈ। ਇੱਦਾਂ ਹੀ ਆ ਸੰਸਾਰ ਦੀ ਮੋਹ ਮਾਇਆ ਦੇ ਅਧੀਨ ਹੋ ਕੇ ਆਪਾਂ ਨਾਮ ਦੀ ਬਜਾਈ ਕਰਨ ਲੱਗੀਏ ਨਾ, ਤੇ ਫਸਲ ਸੜ ਜਾਂਦੀ ਹੈ, ਉੱਗਦਾ ਨਹੀਂ ਹੈ। ਪਰ ਜੇ ਕਿਤੇ ਉਪਦੇਸ਼ ਰੂਪੀ ਪਾਣੀ ਆਪਣੇ ਮਨ ਵਿੱਚ ਲਾ ਲਈਏ, ਗੁਰਬਾਣੀ ਨੂੰ ਪੜ੍ਹੀਏ ਤੇ ਪੜ੍ਹ ਕੇ ਤੇ ਵਿਚਾਰ ਕਰਕੇ ਅਗਰ ਆਪਾਂ ਆਪਣੇ ਅੰਦਰ ਨਾਮ ਦੀ ਫਸਲ ਬਿਜਾਈ ਕਰੀਏ ਨਾ, ਤੇ ਬਹੁਤ ਸੋਹਣੀ ਉੱਗਦੀ, ਬਹੁਤ ਸੋਹਣੀ ਉੱਗਦੀ। ਹੁਣ ਜਿਵੇਂ ਆਪ ਜੀ ਗੁਰੂ ਘਰ ਆਉਂਦੇ ਹੋ ਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੋ, ਕੋਈ ਵੀ ਇਨਸਾਨ ਜਦੋਂ ਫਸਲ ਲਾਉਂਦਾ ਨਾ ਤੇ ਉਹਨੂੰ ਪਾਣੀ ਦਿੰਦਾ, ਬਿਨਾਂ ਪਾਣੀ ਤੋਂ ਫਸਲ ਨਹੀਂ ਹੁੰਦੀ। ਠੀਕ ਹੈ, ਜਿਸ ਤਰ੍ਹਾਂ ਆਪ ਜੀ ਵੀ ਗੁਰੂ ਦੇ ਦਰ ਤੇ ਆਉਂਦੇ ਹੋ, ਸਤਸੰਗ ਸਰਵਣ ਕਰਦੇ ਹੋ, ਉਹਦਾ ਮਤਲਬ ਕੀ ਹੈ ਕਿ ਆਪਣੇ ਆਪਣੇ ਅੰਦਰ ਨਾਮ ਦੀ ਫਸਲ ਲਾ ਲਈ ਹੈ, ਜਿਹੜਾ ਸੰਗਤ ਵਿੱਚ ਬਹਿੰਦੇ ਹੋ ਨਾ, ਇਹ ਉਹਨੂੰ ਵਿਚਾਰ ਕਰਕੇ ਉਹਨੂੰ ਪਾਣੀ ਲਾਉਂਦੇ ਹੋ। ਪਾਣੀ ਲਾਉਣ ਦੇ ਨਾਲ, ਗੋਡੀ ਕਰਨ ਦੇ ਨਾਲ ਫਸਲ ਚੰਗੀ ਹੁੰਦੀ ਹੈ, ਤੇ ਜਿਹੜਾ ਫਿਰ ਗੁਰੂ ਦੀ ਵਿਚਾਰ ਸੁਣਦਾ ਨਾ, ਉਹਦੇ ਮਨ ਵਿੱਚ ਗੋਡੀ ਤੇ ਪਾਣੀ ਨਾਲ ਨਾਲ ਲੱਗਾ, ਉਹਦੇ ਅੰਦਰ ਨਾਮ ਦਾ ਪ੍ਰਕਾਸ਼ ਛੇਤੀ ਤੇ ਵਧੀਆ ਹੁੰਦਾ ਜੇ। ਇਹ ਗੱਲ ਵਿਚਾਰ ਕੇ ਰੱਖਣੀ, ਠੀਕ ਹੈ। ਇਹ ਨਹੀਂ ਮਨ ਵਿੱਚ ਲੈ ਆਉਣਾ ਵੀ ਲੈ ਯਾਰ ਆਪਾਂ ਜਾਂਦੇ ਹਾਂ ਕੀ ਲੈ ਕੇ ਆਉਂਦੇ, ਨਹੀਂ ਲੈ ਕੇ ਆਉਂਦੇ ਹਾਂ, ਗਡਾਈ ਹੋਣ ਡਈ ਆ ਨਾਲ ਦੀ ਨਾਲ ਤੇ ਨਾਲ ਪਾਣੀ ਮਿਲਣ ਡਿਆ, ਇਹ ਸਿੰਚਾਈ ਹੋਣ ਡਈ ਉਸ ਸ਼ਬਦ ਦੀ। ਸੋ ਵਿਚਾਰ ਕਰਨਾ, ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ ਅੱਗੇ, ਕਹਿੰਦੇ ਜਦੋਂ ਪਰਮਾਤਮਾ ਮੇਰੇ ਮਨ ਨੂੰ ਚੰਗਾ ਲੱਗਾ, ਕਹਿੰਦੇ ਮੇਰਾ ਤੇ ਪਰਮਾਤਮਾ ਦਾ ਸੰਬੰਧ ਬਣਿਆ ਕੋਈ। ਕਹਿੰਦੇ ਕੈਸਾ ਬਣਿਆ? ਕਹਿੰਦੇ ਹੋਂ ਪੂਤ ਤੇਰਾ, ਤੂੰ ਬਾਪ ਮੇਰਾ। ਦੇਖੋ ਕਬੀਰ ਜੀ ਕਹਿੰਦੇ, ਕਹਿੰਦੇ ਪਰਮਾਤਮਾ ਸੁਣ ਲਾ ਵੀ ਹੁਣ, ਜਿਹਦੇ ਸੰਬੰਧ ਲਈ ਤੂੰ ਮੈਨੂੰ ਜਨਮ ਦਿੱਤਾ ਸੀ ਨਾ, ਹੁਣ ਤੇਰਾ ਮੇਰਾ ਸੰਬੰਧ ਬਣ ਗਿਆ, ਮੈਂ ਤੇਰਾ ਪੁੱਤ ਤੇ ਤੂੰ ਮੇਰਾ ਬਾਪ। ਠੀਕ ਹੈ, ਸੰਬੰਧ ਜੁੜ ਗਿਆ। ਪਰ ਸੰਬੰਧ ਜੁੜਿਆ ਕਿੱਦਾਂ? ਅੱਗੇ ਪੜ੍ਹਨਾ ਜਰਾ, ਇੱਕੇ ਠਾਰ ਦੋਹਾਂ ਬਸੇਰਾ। ਇੱਕੇ ਠਾਰ, ਠਾਰ ਦਾ ਮਤਲਬ ਕੀ ਹੁੰਦਾ? ਇੱਕ ਜਗ੍ਹਾ ਤੇ ਰਹਿਣਾ, ਟਿਕਣਾ। ਕਹਿੰਦੇ ਇੱਕੇ ਠਾਰ ਦੋਹਾਂ ਬਸੇਰਾ, ਕਹਿੰਦੇ ਇੱਕ ਜਗ੍ਹਾ ਤੇ ਹੁਣ ਦੋਵਾਂ ਦਾ ਹੀ ਬਸੇਰਾ ਸੀ। ਕਹਿੰਦਾ ਭਾਵ ਅੱਗੇ ਹਿਰਦੇ ਘਰ ਦੇ ਅੰਦਰ ਇਕੱਲਾ ਪਰਮਾਤਮਾ ਵਸਦਾ ਸੀ। ਧਿਆਨ ਕਰਨਾ, ਘਰ ਬਾਪ ਨੇ ਬਣਾਇਆ ਹੁੰਦਾ ਤੇ ਬਾਪ ਹੀ ਰਹਿੰਦਾ, ਹੱਕ ਬਾਪ ਦਾ ਹੀ ਆ। ਬੱਚੇ ਨੂੰ ਤਾਂ ਉਹ ਰਹਿਣ ਦਵੇ ਚਾਹੇ ਨਾ ਰਹਿਣ ਦਵੇ, ਬੇਦਖਲ ਕਰਦੇ ਕਹਿੰਦਾ ਜਾ ਪੁੱਤ ਘਰ ਮੈਂ ਬਣਾਇਆ। ਜੇ ਤਾਂ ਪੁੱਤ ਦੀ ਬਣਦੀ ਪਿਓ ਨਾਲ, ਠੀਕ ਹੈ ਤੇ ਪਿਓ ਕੀ ਕਹਿੰਦਾ ਤੂੰ ਵੀ ਰਹੀ ਜਾ। ਇਹਦਾ ਮਤਲਬ ਪਹਿਲਾ ਹੱਕ ਪਿਓ ਦਾ ਹੈ, ਸਾਡੇ ਮਨ ਦੇ ਉੱਤੇ ਪਹਿਲਾ ਹੱਕ ਅਕਾਲ ਪੁਰਖ ਦਾ ਹੈ, ਪਰਮਾਤਮਾ ਦਾ ਹੈ। ਪਰ ਗੁਰੂ ਪਿਆਰਿਓ, ਜੇ ਪਿਓ ਪੁੱਤ ਦੀ ਬਣਦੀ ਹੋਵੇ ਤੇ ਇੱਕੇ ਘਰ ਚ ਰਹਿੰਦੇ ਨੇ ਤੇ ਸੋਹਣੇ ਲੱਗਦੇ ਨੇ। ਗੁਰੂ ਜੀ ਕਹਿੰਦੇ ਜਿੱਦਣ ਮਨ ਦੀ ਪਰਮਾਤਮਾ ਨਾਲ ਬਣ ਜਾਂਦੀ ਏ, ਉਦਣ ਫਿਰ ਦੋਵਾਂ ਦਾ ਮਨ ਦੇ ਅੰਦਰ ਇੱਕੇ ਥਾਂ ਤੇ ਵਾਸਾ ਹੋ ਜਾਂਦਾ ਹੈ। ਗੁਰੂ ਜੀ ਇੱਕ ਇੱਕੇ ਠਾਰ ਦੋਹਾਂ ਬਸੇਰਾ, ਕਹਿੰਦੇ ਇੱਕੇ ਜਗ੍ਹਾ ਤੇ ਦੋਵੇਂ ਵਸਣ ਲੱਗ ਪਏ। ਹੁਣ ਦੋਵੇਂ ਕਿੱਦਾਂ ਵਸਣ ਲੱਗ ਪਏ? ਇੱਕ ਘਰ ਦੇ ਅੰਦਰ ਬਾਪ ਤੇ ਪੁੱਤਰ ਤਾਂ ਹੀ ਰਹਿ ਸਕਦੇ ਜੇ ਸੁਭਾਅ ਰਲਦਾ ਸੀ। ਜੇ ਪੋਤਾ ਪਿਓ ਨਾਲ ਸੁਭਾਅ ਨਹੀਂ ਰਲਦਾ, ਇਕੱਠੇ ਨਹੀਂ ਰਹਿ ਸਕਦੇ। ਇਹਦਾ ਮਤਲਬ ਜਿੰਨਾ ਚਿਰ ਸਾਡਾ ਲੈਵਲ ਉਸ ਪਰਮਾਤਮਾ ਦੇ ਲੈਵਲ ਤੇ ਨਹੀਂ ਚਲਾ ਜਾਂਦਾ, ਉਹਨਾਂ ਚਿਰ ਮਨ ਦੇ ਅੰਦਰ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਤੇ ਕਬੀਰ ਜੀ ਨੇ ਕਲੀਅਰ ਕਰਤਾ ਕਿ ਕਬੀਰ ਤੇ ਪਰਮਾਤਮਾ ਦੋਨੋਂ ਇੱਕੋ ਸੁਭਾਅ ਦੇ ਮਾਲਕ ਹੋ ਗਏ ਨੇ, ਦੋਵੇਂ ਇਕੱਠੇ ਰਹਿਣ ਰਹੇ ਨੇ। ਫਿਰ ਕੀ ਕਹਿਣ ਲੱਗੇ? ਕਹੋ ਕਬੀਰ ਜਨ ਇੱਕੋ ਬੂਝਿਆ। ਕਬੀਰ ਜੀ ਕਹਿਣ ਲੱਗੇ ਜਦੋਂ ਦੋਵੇਂ ਇਕੱਠੇ ਰਹਿਣ ਲੱਗ ਪਏ ਨਾ ਅਸੀਂ, ਇੱਕ ਸੁਭਾਅ ਹੋ ਗਿਆ, ਕਹਿੰਦੇ ਮੈਂ ਉਹਦਾ ਦਾਸ ਬਣ ਗਿਆ ਤੇ ਫਿਰ ਜਾ ਕੇ ਮੈਂ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਸਮਝ ਲਿਆ ਵੀ ਕੀ ਚੀਜ਼ ਹੈ ਇਹ, ਬੂਝਿਆ ਸਮਝ ਲਿਆ ਉਹਨੂੰ, ਹੈ ਨਾ। ਕਹਿਣ ਲੱਗੇ ਵੀ ਦੇਖ ਲਓ ਇਸ ਅਵਸਥਾ ਵਿੱਚ ਪਹੁੰਚ ਕੇ ਮੈਂ ਉਹਦਾ ਪੁੱਤਰ ਬਣ ਗਿਆ, ਉਹ ਮੇਰਾ ਬਾਪ ਬਣ ਗਿਆ। ਰਿਸ਼ਤਾ ਤੇ ਪਹਿਲਾਂ ਵੀ ਇਹੋ ਸੀਗਾ, ਪਰ ਰਿਸ਼ਤਾ ਇਹੋ ਸੀਗਾ ਪਰ ਸੁਭਾਅ ਇਕੱਠਾ ਨਾ ਹੋਣ ਕਰਕੇ ਇਕੱਠੇ ਨਹੀਂ ਰਹਿੰਦੇ ਸੀ। ਹੈਂ, ਬਾਪ ਤੇ ਰਹਿੰਦਾ ਸੀ ਅੰਦਰ, ਪਰਮਾਤਮਾ ਸਾਰਿਆਂ ਅੰਦਰ ਆ। ਦੇਖੋ ਬਾਣੀ ਚ ਪੜ੍ਹੋ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ। ਪਰਮਾਤਮਾ ਸਾਰਿਆਂ ਅੰਦਰ ਹੀ ਵਸਣ ਰਿਹਾ, ਪਰ ਮਨ ਕੀ ਹੈ? ਮਨ ਨੂੰ ਭਟਕਣਾ ਕਹਿੰਦੇ ਆ, ਮਨ ਭਟਕਣ ਰਿਹਾ। ਕਿਉਂ ਨਹੀਂ ਰਹਿਣ ਰਿਹਾ ਅੰਦਰ ਬਈ ਮਨ? ਕਿਉਂ? ਕਿਉਂਕਿ ਇਹਦਾ ਪਿਓ ਨਾਲ ਸੁਭਾਅ ਨਹੀਂ ਰਲਦਾ। ਪਿਓ ਘਰ ਬੈਠਾ, ਇਹ ਬਾਹਰ ਧੱਕੇ ਖਾਣ ਰਿਹਾ, ਸੁਭਾਅ ਨਹੀਂ ਰਲਦਾ। ਜਿੱਦਣ ਇਹਦਾ ਪਿਓ ਨਾਲ ਸੁਭਾਅ ਰਲ ਗਿਆ, ਜੋ ਪਿਓ ਕਹਿੰਦਾ ਮੰਨ ਗਿਆ, ਉਦਣ ਪਿਓ ਤੇ ਇਹ ਪੁੱਤ ਇਕੱਠੇ ਰਹਿਣ ਲੱਗ ਪੈਣੇ। ਜਿੱਦਣ ਇਕੱਠੇ ਰਹਿਣ ਲੱਗ ਪਏ, ਸਮਝ ਲਓ ਫਿਰ ਇੱਕ ਦੂਜੇ ਦੀ ਜਾਣ ਪਹਿਚਾਣ ਹੋ ਜੂਗੀ। ਸੱਚ ਆ, ਕਦੀ ਜ਼ਿੰਦਗੀ 'ਚ ਵੇਖਣਾ, ਪੁੱਤ ਬਾਹਰ ਗੱਲਾਂ ਕਰਦਾ, ਕਹਿੰਦਾ ਜੀ ਮੈਂ ਤਾਂ ਨਹੀਂ ਰਹਿੰਦਾ, ਮੇਰੇ ਪਿਤਾ ਜੀ ਨਾ ਬੜੇ ਖੜੂਸ ਨੇ, ਬੜੇ ਮਨਮਾਨੀ ਵਾਲੇ ਨੇ, ਬੜੇ ਇੱਦਾਂ ਗੱਲਾਂ ਕਰਦੇ ਨੇ, ਆਹ ਗੱਲਾਂ ਕਰਦੇ ਨੇ। ਉਹ ਰੋਜ਼ ਕਿਹਾ ਕਰੇ ਕਿ ਮੇਰੇ ਪਿਤਾ ਜੀ ਨਾ ਚੰਗੇ ਨਹੀਂ ਹੈਗੇ, ਮੈਂ ਤਾਂ ਨਹੀਂ ਰਹਿੰਦਾ ਘਰ, ਨੋਕਾ ਟੋਕੀ ਬੜੀ ਕਰਦੇ। ਇੱਕ ਦਿਨ ਕੀ ਹੋਇਆ, ਕੋਈ ਬਜ਼ੁਰਗ ਬੈਠਾ ਸੀ ਤੇ ਉਹਨੂੰ ਕਹਿਣ ਲੱਗਾ, ਕਹਿੰਦਾ ਗੱਲ ਸੁਣੋ, ਜਦੋਂ ਤੂੰ ਬਾਪ ਬਣੇਗਾ ਨਾ ਫਿਰ ਤੈਨੂੰ ਪਤਾ ਲੱਗੇਗਾ ਬਾਪ ਕੀ ਚੀਜ਼ ਹੁੰਦੀ ਹੈ। ਕੋਈ ਵੀ ਬਾਪ ਬੱਚੇ ਦੀ ਨੋਕਾ ਟੋਕੀ ਉਹਦੇ ਭਲੇ ਲਈ ਕਰਦਾ ਹੈ, ਕਦੀ ਉਹਦਾ ਬੁਰਾ ਨਹੀਂ ਸੋਚਦਾ। ਅਜੇ ਤੂੰ ਬਾਪ ਨਹੀਂ ਨਾ ਬਣੇ, ਜਦੋਂ ਬਾਪ ਬਣੇਗਾ ਤੈਨੂੰ ਪਤਾ ਲੱਗ ਜੂ ਵੀ ਪਿਓ ਦਾ ਸੁਭਾਅ ਚੰਗਾ ਹੈ ਕਿ ਮਾੜਾ ਹੈ। ਉਸ ਬੱਚੇ ਨੂੰ ਇਹ ਗੱਲ ਚੰਗੀ ਲੱਗੀ ਵੀ ਇਹਨੇ ਕਿਹਾ ਜਦੋਂ ਤੂੰ ਬਾਪ ਬਣੇਗਾ ਵੇਖ ਲਈ, ਕੋਈ ਬਾਪ ਮਾੜਾ ਨਹੀਂ ਹੁੰਦਾ। ਹੁਣ ਹੌਲੀ ਹੌਲੀ ਉਹ ਬਾਪ ਦੇ ਨਜ਼ਦੀਕ ਆਉਣ ਲੱਗ ਪਿਆ ਤੇ ਕੀ ਸੋਚਿਆ ਉਹਨੇ ਆਪਣੇ ਮਨ ਵਿੱਚ, ਕਹਿੰਦਾ ਪਿਤਾ ਜੀ ਨੇ ਮੈਨੂੰ ਫਲਾਣੀ ਚੀਜ਼ ਤੋਂ ਰੋਕਿਆ ਸੀ ਤੇ ਮੈਂ ਲੜ ਪਿਆ। ਹੁਣ ਜਦੋਂ ਸਮਝ ਲੱਗੀ ਰੋਕਿਆ ਕਿਉਂ ਸੀ, ਜੇ ਰੋਕਿਆ ਸੀ, ਜੇ ਮੈਂ ਉਹ ਕੰਮ ਕਰ ਲੈਂਦਾ ਤੇ ਗਲਤ ਗੱਲ ਹੋ ਜਾਣੀ ਸੀ ਨਾ। ਹੁਣ ਉਹਨੂੰ ਸਮਝ ਲੱਗਣ ਲੱਗ ਪਈ ਜਦੋਂ ਕਿਸੇ ਨੇ ਅੱਗੋਂ ਸਮਝਾਇਆ। ਉਸੇ ਤਰ੍ਹਾਂ ਹੀ ਸਾਡਾ ਮਨ ਭਟਕਦਾ ਏ, ਅਸੀਂ ਸੰਸਾਰ ਦੀਆਂ ਝੂਠੀਆਂ ਦਾਤਾਂ ਮਗਰ ਭਜਦੇ ਹਾਂ। ਜਦੋਂ ਅਸੀਂ ਗੁਰੂ ਦੇ ਦਰ ਤੇ ਜਾਂਦੇ, ਸਾਨੂੰ ਸੋਝ ਹੀ ਆਉਂਦੀ ਆ ਕਿ ਪਰਮਾਤਮਾ ਕਦੀ ਵੀ ਕਿਸੇ ਦਾ ਮਾੜਾ ਨਹੀਂ ਸੋਚਦਾ, ਕਿਉਂਕਿ ਉਹ ਨਿਰਭਉ ਤੇ ਨਿਰਵੈਰ ਆ, ਉਹ ਕਿਸੇ ਦਾ ਮਾੜਾ ਨਹੀਂ ਸੋਚਦਾ। ਹੁਣ ਧਿਆਨ ਕਰਿਓ, ਸਵੇਰੇ ਉੱਠਦੇ ਹੋ, ਪਾਠ ਕਰਦੇ ਹੋ, ਸਭ ਤੋਂ ਪਹਿਲਾਂ ਮੂਲ ਮੰਤਰ ਪੜ੍ਹਦੇ ਹੋ। ਮੂਲ ਮੰਤਰ ਦੇ ਆਉਂਦਾ ਨਿਰਭਉ ਤੇ ਨਿਰਵੈਰ, ਦੋ ਅੱਖਰ ਆਉਂਦੇ ਆ। ਨਿਰਭਉ ਦਾ ਮਤਲਬ ਕੀ ਆ? ਉਹ ਨਿਡਰ ਆ, ਕਿਸੇ ਕੋਲ ਡਰਦਾ ਨਹੀਂ ਹੈ। ਨਿਰਵੈਰ ਦਾ ਮਤਲਬ ਕਿ ਕਿਸੇ ਦਾ ਵੈਰੀ ਨਹੀਂ ਹੈ, ਕਿਸੇ ਦਾ ਦੁਸ਼ਮਣ ਨਹੀਂ, ਸਭ ਨਾਲ ਪਿਆਰ ਕਰਦਾ, ਇੱਕ ਰੂਪ ਚ ਵੇਖਦਾ। ਗੁਰੂ ਪਿਆਰਿਓ, ਤੁਸੀਂ ਦੋ ਅੱਖ ਨਿਰਭਉ ਤੇ ਨਿਰਵੈਰ ਗੁਰੂ ਜੀ ਨੇ ਸਭ ਤੋਂ ਪਹਿਲਾਂ ਲਿਖੇ। ਕਿਉਂ ਲਿਖੇ? ਕਿ ਜਦੋਂ ਬੰਦਿਆ ਤੂੰ ਮੂਲ ਮੰਤਰ ਪੜ੍ਹ ਲਏਗਾ ਨਾ, ਫਿਰ ਤੇਰੀ ਡਿਮਾਂਡ ਖਤਮ ਹੋ ਜਾਏਗੀ। ਕਿਹੜੀ? ਜਦੋਂ ਅੱਗੇ ਪੌੜੀਆਂ ਪੜ੍ਹਨ ਲੱਗੇਗਾ, 38 ਪੌੜੀਆਂ ਦਾ ਪਾਠ ਕਰੇਗਾ, ਉਹਨਾਂ 38 ਪੌੜੀਆਂ ਦੇ ਅੰਦਰ ਤੇਰਾ ਸੰਸਾਰ ਵੱਲ ਧਿਆਨ ਨਹੀਂ ਜਾਏਗਾ। ਕਿਉਂ? ਕਿ ਤੂੰ ਪੜ੍ਹ ਚੁੱਕਾ ਕਿ ਪਰਮਾਤਮਾ ਨਿਰਵੈਰ ਆ, ਉਹ ਕਿਹਦਾ ਦੁਸ਼ਮਣ ਨਹੀਂ, ਪਰ ਮੰਨਿਆ ਹੀ ਨਹੀਂ ਉਹ ਨਿਰਵੈਰ ਆ। 38 ਪੌੜੀਆਂ ਪੜ੍ਹਦਿਆਂ ਇੱਕੋ ਹੀ ਕੰਮ ਕਹਿੰਦਾ ਰਿਹਾ, ਕਹਿੰਦਾ ਫਲਾਣੀ ਚੀਜ਼ ਕਿਤੇ ਦੇ ਦਿਓ ਨਾ, ਆਨੰਦ ਆ ਜਾਏ, ਕਿਤੇ ਫਲਾਣਾ ਮੇਰਾ ਕੰਮ ਕਰ ਦਿਓ ਆਨੰਦ। ਇਹਦਾ ਮਤਲਬ ਨਿਰਵੈਰ ਸਿਰਫ ਜ਼ੁਬਾਨ ਨਾਲ ਹੀ ਪੜ੍ਹਿਆ ਹੈ, ਨਿਰਵੈਰ ਮਨ ਨੇ ਨਹੀਂ ਮੰਨਿਆ, ਮਨ ਨੇ ਪੜ੍ਹਿਆ ਹੀ ਨਹੀਂ। ਜੇ ਮਨ ਪੜ੍ਹ ਲੈਂਦਾ ਤੇ ਸ਼ਾਇਦ ਗੱਲ ਬਣ ਜਾਂਦੀ। ਧਿਆਨ ਕਰਨਾ, ਗੁਰੂ ਕਿਹਨੂੰ ਕਹਿੰਦੇ ਆ? ਗੁਰੂ ਗਿਆਨ ਨੂੰ ਕਹਿੰਦੇ ਆ, ਗੁਰੂ ਪ੍ਰਕਾਸ਼ ਨੂੰ ਕਹਿੰਦੇ ਆ, ਗੁਰੂ ਗਿਆਨ ਨੂੰ ਕਹਿੰਦੇ ਆ, ਪ੍ਰਕਾਸ਼ ਨੂੰ ਕਹਿੰਦੇ ਆ। ਕਿੰਨਾ ਪ੍ਰਕਾਸ਼ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ, ਕਿੰਨਾ ਪ੍ਰਕਾਸ਼ ਹੋਵੇਗਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਦਰ, ਜਿਨ੍ਹਾਂ ਨੇ ਇਸ ਜੱਗ ਨੂੰ ਉਪਦੇਸ਼ ਦੇਣ ਲੱਗਿਆਂ ਸਭ ਤੋਂ ਪਹਿਲਾਂ ਮੂਲ ਮੰਤਰ ਦੀ ਉਚਾਰਨਾ ਕੀਤੀ। ਕਿਉਂ ਕਿ ਸਭ ਤੋਂ ਪਹਿਲਾਂ ਉਸ ਪਰਮਾਤਮਾ ਬਾਰੇ ਦੱਸਿਆ ਕਿ ਹੇ ਮਨਾ ਜਿਹਦੇ ਵੱਲ ਤੂੰ ਤੁਰਨ ਲੱਗਾ ਹੈ ਜਿਹਦੇ ਵਾਸਤੇ ਗੁਰਬਾਣੀ ਪੜ੍ਹਨ ਲੱਗਾ ਉਹ ਨਿਰਵੈਰ ਹੀ ਉਹ ਕਿਸੇ ਦਾ ਦੁਸ਼ਮਣ ਨਹੀਂ ਹੈ ਠੀਕ ਹੈ ਤੇ ਤੇਰੇ ਭਾਗਾਂ ਜੋ ਲਿਖਿਆ ਤੈਨੂੰ ਮਿਲਣਾ ਲੇਖਣਾ ਮਿੱਟੀ ਸਖੀ ਜੋ ਲਿਖਿਆ ਕਰਤਾਰ ਜੋ ਲਿਖਿਆ ਤੈਨੂੰ ਮਿਲਣਾ ਉਹ ਮੰਨਿਆ ਹੀ ਨਹੀਂ ਕਿੱਦਾਂ ਪੜ੍ਹਦਾ ਕਹਿੰਦਾ ਇਹ ਕਿਉਂ ਸਤਨਾਮ ਕਰਤਾ ਪੁੱਛ ਭੋ ਨਿਰਵੈਰ ਅਕਾਲ ਮੁਨਸਾ ਭੰਗੁਰ ਪ੍ਰਸਾਦ ਬਾਈ ਨਹੀਂ ਤੇ ਪੰਕਤੀ ਮਾੜੀ ਜੀ ਪੜ੍ਹ ਲਈ ਅੱਗੋਂ ਕਰਕੇ ਕੰਮ ਨਿਬੇੜ ਲਿਆ ਜੇ ਪੜ੍ਹਦਾ ਇੱਦਾਂ ਇੱਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜ਼ੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚ ਚੁਗਾਦ ਸਚ ਹੈ ਭੀ ਸਚ ਨਾਨਕ ਹੋ ਸੀ ਭੀ ਸਚ ਸ਼ਾਇਦ ਸਮਝ ਲੱਗਦੀ ਵੀ ਉਹ ਤੇ ਨਿਰਭਉ ਆ ਉਹ ਡਰਦਾ ਹੀ ਕਿਸੇ ਕੋਲ ਨਹੀਂ ਜੇ ਡਰਦਾ ਹੋਵੇ ਤੇ ਮੈਂ ਕਹਾਂ ਵੀ ਹੋ ਸਕਦਾ ਫਲਾਣੇ ਸੌ ਕੋਈ ਡਰਦਾ ਉਹਨੂੰ ਦਾਤਾਂ ਦੇਣ ਡਿਆ ਤੇ ਮੈਨੂੰ ਦੇਣ ਨਹੀਂ ਡਿਆ ਉਹ ਡਰਦਾ ਹੀ ਨਹੀਂ ਕਿਸੇ ਕੋਲ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਉਹ ਨਿਰਵੈਰ ਆ ਉਹ ਦੁਸ਼ਮਣ ਹੀ ਕਿਸੇ ਦਾ ਨਹੀਂ ਹੈ ਡਰਨ ਦੀ ਜ਼ਰੂਰਤ ਪਈ ਉਹਨੂੰ ਹੈ ਜੇ ਦੋ ਅੱਖਰ ਧਿਆਨ 'ਚ ਰੱਖ ਲੈਂਦੇ ਤੇ ਝੂਠੀ ਦਾਤ ਮੰਗਣ ਦੀ ਲੋੜ ਹੀ ਨਹੀਂ ਪੈਣੀ ਸੀ ਫਿਰ ਕੀ ਕਹਿਣਾ ਸੀ ਜਦੋਂ ਤੂੰ ਹੈ ਹੀ ਨਿਰਵੈਰ ਆ ਮੈਨੂੰ ਕੋਈ ਲੋੜ ਪਈ ਆ ਕਹਿਣ ਦੀ ਕੀ ਦੇਣਾ ਜਦੋਂ ਵਕਤ ਆਊਗਾ ਤੂੰ ਆਪੇ ਹੀ ਦੇ ਦੇਣਾ ਤੇ ਮੇਰੇ ਤੇ ਕਿਰਪਾ ਰੱਖ ਕਿ ਮੈਨੂੰ ਆਪ ਜੀ ਦੇ ਇਹਨਾਂ ਬੋਲਾਂ ਦੀ ਸੋਝੀ ਆ ਜਾਵੇ ਜਿਹਦੇ ਲਈ ਮੈਂ ਗੁਰੂ ਦੇ ਲੜ ਲੱਗਾ ਆ ਉਹ ਮੈਂ ਕਰਨ ਜੋਗਾ ਆ ਜਾਵਾਂ ਮੇਰੇ ਤੇ ਕਿਰਪਾ ਕਰਦੇ ਫਿਰ ਦਾਲ ਗੱਲ ਜਾਣੀ ਸੀ ਫਿਰ ਗੁਰੂ ਜੀ ਨੇ ਦੇਖੋ ਕੀ ਕਿਹਾ ਕਹਿੰਦੇ ਕਹੋ ਕਬੀਰ ਜਨ ਇੱਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੁਛ ਸੂਝਿਆ ਦੇਖੋ ਗੁਰਪ੍ਰਸਾਦ ਗੁਰਪ੍ਰਸਾਦ ਕਿਹਨੂੰ ਕਹਿੰਦੇ ਆ ਗੁਰਜੁਗਤੀ ਨੂੰ ਕਹਿੰਦੇ ਆ ਟਕਨੀਕ ਨੂੰ ਕਹਿੰਦੇ ਆ ਨਾਮ ਨੂੰ ਕਹਿੰਦੇ ਸਿਮਰਨ ਨੂੰ ਕਹਿੰਦੇ ਤੇ ਪ੍ਰਸ਼ਾਦ ਕਿਹਨੂੰ ਕਹਿੰਦੇ ਆ ਪਰਤੋਂ ਬੰਦਾ ਪਰਾਇਆ ਸਾਤੋਂ ਬੰਦਾ ਸਵਾਦ ਜਿਹਦੇ ਛਕਣ ਨਾਲ ਜਿਹਦੇ ਅੰਦਰ ਜਾਣ ਦੇ ਨਾਲ ਪਰਾਏ ਸਵਾਦ ਖਤਮ ਹੋ ਜਾਣ ਅਸਲੀ ਸਵਾਦ ਦੀ ਪ੍ਰਾਪਤੀ ਹੋ ਜਾਵੇ ਉਹਨੂੰ ਪ੍ਰਸ਼ਾਦ ਕਹਿੰਦੇ ਉਹ ਕਿਹੜਾ ਆ ਗੁਰ ਕਹਿੰਦੇ ਫਿਰ ਜਿਹੜਾ ਗੁਰੂ ਕੋਲੋਂ ਗੁਰ ਲਿਆ ਨਾ ਕਬੀਰ ਜੀ ਕਹਿੰਦੇ ਜਿਹੜਾ ਮੈਂ ਗੁਰੂ ਕੋਲੋਂ ਗੁਰ ਲਿਆ ਜੁਗਤੀ ਲਈ ਆ ਜਿਹੜਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰੂ ਕੋਲੋਂ ਪ੍ਰਸ਼ਾਦ ਲਿਆ ਨਾ ਕਹਿੰਦੇ ਉਸ ਪ੍ਰਸ਼ਾਦ ਦੀ ਕਿਰਪਾ ਨਾਲ ਹੀ ਮੈਂ ਆਪਣੇ ਅੰਦਰੋਂ ਸਾਰੀ ਸੋਝੀ ਪ੍ਰਾਪਤ ਕੀਤੀ ਹੈ ਬਿਨਾਂ ਨਾਮ ਤੋਂ ਕਿਸੇ ਨੂੰ ਪਰਮਾਤਮਾ ਦੀ ਸੋਝੀ ਨਹੀਂ ਜਿਉਂਦੀ ਇਹ ਜਿੱਦਾਂ ਆਪ ਜ਼ਿੰਦਗੀ ਦੇ ਵਿੱਚ ਆ ਕੇ ਦੇਖ ਲਓ ਬਿਨ ਨਾਵੇਂ ਕਿਛ ਪਾਈ ਹੈ ਨਾ ਹੀ ਕਹਿੰਦੇ ਬਿਨਾਂ ਨਾਮ ਤੋਂ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੈ ਇਨਸਾਨ ਯੋਰ ਲਾਉਂਦਾ ਫਿਰ ਗੁਰਬਾਣੀ 'ਚ ਗੁਰੂ ਜੀ ਨੇ ਲਿਖਿਆ ਯੋਰ ਨਾ ਜੁਗਤੀ ਛੁੱਟੇ ਸੰਸਾਰ ਕਹਿੰਦੇ ਯੋਰ ਲਾ ਕੇ ਨਹੀਂ ਗੱਲਬੰਦੀ ਜੁਗਤੀ ਨਾਲ ਸੰਸਾਰ 'ਚ ਛੁਟਕਾਰਾ ਹੋਣਾ ਇਹ ਜੁਗਤੀ ਸਾਨੂੰ ਅਪਣਾਉਣੀ ਪੈਣੀ ਹੈ ਜੁਗਤੀ ਸਾਨੂੰ ਲੈਣੀ ਪੈਣੀ ਹੈ ਜਿੰਨਾ ਚਿਰ ਜੁਗਤੀ ਨਹੀਂ ਅਪਣਾਉਂਦੇ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗਦੇ ਉਹਨਾਂ 'ਚ ਸਾਡਾ ਕੋਈ ਜੀਵਨ ਨਹੀਂ ਹੈ ਠੀਕ ਹੈ ਅਸੀਂ ਕੀ ਕਿੱਥੇ ਬਹਿ ਗਏ ਪੜ ਪੜ ਗੱਡੀ ਲੱਦੀਏ ਪੰਡਾਂ ਬੰਨੀ ਜਾਂਦੇ ਹਾਂ ਗੁਰੂ ਨੂੰ ਪਿਆਰੀ ਸਤ ਸਿੰਘ ਜੀ ਐਸੀ ਮਨ ਬਿਰਤੀ ਬਣਾਉਣੀ ਹੈ ਐਸੀ ਮਨ ਦੀ ਇਕਾਗਰਤਾ ਬਣਾਉਣੀ ਹੈ ਕਿ ਜਦੋਂ ਗੁਰਬਾਣੀ ਪੜ੍ਹਨ ਲੱਗੇ ਹਾਂ ਨਾ ਆਪਾਂ ਉਦੋਂ ਸਾਡਾ ਧਿਆਨ ਸਾਡੀ ਖਿੱਚ ਆਤਮਿਕ ਖਿੱਚ ਜਿਹੜੀ ਕਿਉਂਕਿ ਗੁਰਬਾਣੀ ਕੀ ਚੀਜ਼ ਹੈ ਗੁਰਬਾਣੀ ਆਤਮਿਕ ਗਿਆਨ ਹੈ ਇਹ ਸਰੀਰਕ ਗਿਆਨ ਨਹੀਂ ਹੈ ਆਤਮਿਕ ਗਿਆਨ ਆ ਇਹਦਾ ਮਤਲਬ ਆਤਮਾ ਨੂੰ ਸੋਝੀ ਇਹਦੇ ਨਾਲ ਮਿਲਣੀ ਹੈ ਅਸੀਂ ਸਰੀਰ ਦੀ ਸੋਝੀ ਲੈ ਬੈਠੇ ਨਾਸ਼ਵਾਂ ਚੀਜ਼ਾਂ ਦੀ ਸੋਝੀ ਲੈ ਬੈਠੇ ਨਹੀਂ ਇਹਦੇ 'ਚੋਂ ਆਤਮਿਕ ਗਿਆਨ ਲੱਭਣਾ ਠੀਕ ਹੈ ਆਪ ਜੀ ਰੋਜ਼ ਪੜ੍ਹਦੇ ਹੋ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਆਤਮਿਕ ਜੋਤ ਆ ਆਤਮਿਕ ਗਿਆਨ ਹੈ ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਗੁਰੂ ਦੇ ਲੜ ਲੱਗੋ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ ਔਰ ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨੂੰ ਜੀਵਨ ਦੇ ਵਿੱਚ ਉਤਾਰ ਲਓ ਕਿਉਂਕਿ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਮ ਦੀ ਗੱਲ ਕਰਦੇ ਆ ਬਿਨਾਂ ਨਾਮ ਤੋਂ ਕੋਈ ਗੱਲ ਨਹੀਂ ਕਰਦੇ ਸੋ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।